बंदन पाद बंदन सिमरो अंगद दुख गौर अमर दास हृदय नित त्यावो हृदय श्री गुरु रामदास गुरुवर जन बिघनन नासक बिघनन हर गोबिंद शुभ मत श्री हर राय नमो नमो श्री हर कृष्ण मनाओ तेग बहा गुरु करम श्री
गुरु गोबिंद सिंह बेसा
तर तर पर पुन
पुन सी
वाहेगुरु पुन बंदार बार
जगदीश
एकंकार सतगुरु तेह प्रसाद सच होए वाहे गुरु जी की फतेह बेगन
बिनाशन सोए
वाहे गुरु जी की फतेह बिघ्न विनाशन सोए
दोहेरा निस्बिताए श्री सतगुरु करके सोच शनान गए बठिंडे दुर्ग को देखे जाए महान
वाहिगुरु जी का खालसा
वाहिगुरु जी की फतेह।
आदि गुरु तन तन श्री गुरु ग्रंथ साहिब सच्चे पातशाह दे पवित्र चरणा विच नौवें पातशाह श्री गुरु तेग बहादुर साहिब जी महाराज जी दे पवित्र पावन इतिहासक स्थान ते जुड़ बैठी गुरु का खास रूप परम सत्कार योग सन्मान योग गुरु खालसा साध संगत वड्डे भाग वडभागी साध संग प्रापत तिन भेटत दुरमत खोई संता दे पात्र हो पूर्वले जन्मां दे कीते चंगे कर्म जागे हन जिस दा फल स्वरूप सतगुरु श्री गुरु ग्रंथ साहिब जी दी संगत विच जुड़ बैठण दा सुभाग समां सानू सारिआं नू प्राप्त होया है। साहिबे कमाल पंथ दे वाली चिट्टियां बाजां वाले शमशेरे बहादुर देग और तेग के धनी सतगुरु हक हक आदेश गुरु गोबिंद सिंह बादशाह दरवेश गुरु गोबिंद सिंह बेकसारा यार गुरु गोबिंद सिंह हक हक आईना गुरु गोबिंद सिंह ऐसे महान सतगुरु श्री गुरु गोबिंद सिंह साहब जी का पवित्र पावन इतिहास बहुत ही अदब सत्कार श्रद्धा भावना सहित आप समूह माई भाई सरवण कर रहे हो। कलगीधर पातशाह जी महाराज जी ਸ੍ਰੀ ਦਮਦਮਾ ਸਾਹਿਬ ਤੋਂ ਚੱਲੇ ਹਨ। ਚੱਲ ਕੇ ਰਾਮ ਸਿੰਘ ਦੇ ਪਿੰਡ ਭਾਈ ਕੇ ਚੱਕ ਪਹੁੰਚੇ ਨੇ। ਭਾਈ ਕੇ ਚੱਕ ਨਗਰ ਦੇ ਵਿੱਚ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਇੱਥੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਦੀ ਸੇਵਾ ਟਹਿਲ ਰਾਮ ਸਿੰਘ ਨੇ ਕੀਤੀ ਹੈ। ਰਾਮ ਸਿੰਘ ਜੋ ਭਾਈ ਭਗਤੂ ਦੀ ਅਸਵੰਸ਼ ਚੋਂ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਇਹਦੇ 'ਤੇ ਕਿਰਪਾ ਕੀਤੀ, ਇਹਦੀ ਮਤਰਈ ਮਾਂ ਦੇ ਪੁੱਤਰ ਸਨ ਭਾਈ ਬਖਤੂ ਸਿੰਘ ਅਤੇ ਤਖਤੂ ਸਿੰਘ, ਉਹਨਾਂ 'ਤੇ ਵੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਮਿਹਰ ਦ੍ਰਿਸ਼ਟੀ ਕੀਤੀ ਹੈ। ਔਰ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਚੱਲ ਕੇ ਜਦੋਂ ਪੁੱਛੋ ਵਾਲੇ ਪਾਸੇ ਨੂੰ ਗਏ ਨੇ, ਤੇ ਪੁੱਛੋ ਨਗਰ ਦੇ ਵਿੱਚ ਦਿਆਲ ਦਾਸ ਰਹਿੰਦਾ ਹੈ। ਦਿਆਲ ਦਾਸ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਪਵਿੱਤਰ ਕਰੋ। ਮਹਾਰਾਜ ਜੀ ਨੇ ਆਖਿਆ, ਭਾਈ ਅਸੀਂ ਨਹੀਂ ਇੱਥੇ ਠਹਿਰਨਾ, ਅਸੀਂ ਅੱਗੇ ਚੱਲੇ ਹਾਂ। ਮਹਾਰਾਜ ਜੀ ਨੇ ਦਿਆਲ ਦਾਸ ਦੇ ਕੋਲੋਂ ਕੋਈ ਵਸਤੂ ਨਹੀਂ ਲਈ, ਨਾ ਹੀ ਕੋਈ ਦਾਤ ਦਿੱਤੀ। ਜਦੋਂ ਦਿਆਲ ਦਾਸ ਤੋਂ ਸਤਿਗੁਰਾਂ ਦੀ ਕਰੋਪੀ ਹੋਈ ਤੋ ਦਿਆਲ ਦਾਸ ਨੂੰ ਰਾਮ ਸਿੰਘ ਕਹਿਣ ਲੱਗਾ ਕਿ ਤੂੰ ਜਿੰਨਾ ਲੰਗਰ ਪ੍ਰਸ਼ਾਦਾ ਗੱਡੇ 'ਤੇ ਲੱਦ ਲੈ ਅਤੇ ਸਤਿਗੁਰਾਂ ਦੇ ਪਿੱਛੇ ਪਿੱਛੇ ਲੈ ਕੇ ਟੁਰ ਚੱਲ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਅੱਗੇ ਚੱਲਦਿਆਂ ਇੱਕ ਨਗਰ ਦੇ ਵਿੱਚ ਉਤਾਰਾ ਕੀਤਾ ਹੈ। ਬਠਿੰਡੇ ਦੇ ਨੇੜੇ ਪਹੁੰਚੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਔਰ ਜਿਵੇਂ ਬਠਿੰਡੇ ਦਾ ਕਿਲ੍ਹਾ ਵੇਖਣ ਵਾਸਤੇ ਜਾ ਰਹੇ ਨੇ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਦਸਮ ਪਿਤਾ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਹਿਬੇ ਕਮਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਨਿਸਬਿਤਾਏ ਸ੍ਰੀ ਸਤਿਗੁਰੂ ਕਰ ਕੈ ਸੋਚ ਸ਼ਨਾ।
ਰਾਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਤੀਤ ਕੀਤੀ ਹੈ। ਅਗਲੇ ਦਿਨ ਸੁਬਾ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਹਨ। ਉੱਠ ਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਗਏ ਬਠਿੰਡੇ ਦੁਰਗ ਕੋ ਦੇਖਿਓ ਜਾਏ ਮਾਨ।
ਮਹਾਰਾਜ ਜੀ ਬਠਿੰਡੇ ਦੇ ਕਿਲੇ ਦੇ ਕੋਲ ਗਏ, ਵੇਖਿਆ ਕਿ ਬਠਿੰਡੇ ਸ਼ਹਿਰ ਦਾ ਬਣਿਆ ਹੋਇਆ ਕਿਲ੍ਹਾ ਬੜਾ ਵਿਸ਼ਾਲ ਹੈ, ਬੜੇ ਵਿਸਥਾਰ ਦੇ ਆਕਾਰ ਦਾ ਬਠਿੰਡੇ ਦਾ ਕਿਲ੍ਹਾ ਉਹ ਬਣਿਆ ਹੋਇਆ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖਿਆ ਹੈ।
ਜੋ ਪਈ ਗੁਰ ਬਹੀਰ ਮੈਂ ਮਿਲ ਚੱਲ ਆਇਓ, ਗੋਦੜੀਆ ਜੇ ਨਾਮ ਕਾਇਓ।
ਉਧਰ ਭਾਈ ਗੋਦੜੀਆ ਜਿਹਦਾ ਪਿੱਛੇ ਜ਼ਿਕਰ ਆਇਆ ਸੀ ਨਾ, ਆਪਾਂ ਪਰਸੋਂ ਦੀ ਕਥਾ ਚ ਵਿਚਾਰਿਆ ਸੀ ਕਿ ਭਾਈ ਗੋਦੜੀਆ ਜਿਹੜਾ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ ਤੇ ਭਾਈ ਭਗਤੂ ਦੇ ਪਰਿਵਾਰ ਦੀ ਸੇਵਾ ਕਰਦਿਆਂ ਕਰਦਿਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਸਨ। ਜੋ ਬਚਨ ਆਪਣੀ ਰਸਨਾ ਤੋਂ ਕਰਦਾ ਸੀ ਉਹ ਰਸਨਾ ਤੋਂ ਕੀਤਾ ਹੋਇਆ ਬਚਨ ਪੂਰਾ ਹੋ ਜਾਂਦਾ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਹੀਰ ਦੇ ਵਿੱਚ ਮਿਲ ਕੇ ਭਾਈ ਗੋਦੜੀਆ ਵੀ ਇੱਥੇ ਸਤਿਗੁਰਾਂ ਦੇ ਨਾਲ ਚੱਲ ਕੇ ਬਠਿੰਡੇ ਆਇਆ ਹੈ।
ਦਿਆਲ ਦਾਸ ਪਰ ਸਖਤ ਆਹਾਰਾ।
ਉਧਰ ਦਿਆਲ ਦਾਸ ਜਿਹਦੇ ਨਾਲ ਸਤਿਗੁਰੂ ਜੀ ਨਾਰਾਜ਼ ਨੇ, ਜਿਹਨੇ ਸਤਿਗੁਰਾਂ ਦਾ ਬਚਨ ਨਹੀਂ ਸੀ ਮੰਨਿਆ, ਭਾਈ ਭਗਤੂ ਦਾ ਪੋਤਰਾ ਹੈ, ਪੁੱਛੋ ਪਿੰਡ ਦਾ ਰਹਿਣ ਵਾਲਾ ਹੈ, ਦਿਆਲ ਦਾਸ ਨੇ ਜਿਹੜਾ ਉਹ ਲੰਗਰ ਪ੍ਰਸ਼ਾਦਾ ਸੀ ਉਹਨੇ ਗੱਡੇ ਤੇ ਲੱਦ ਕੇ ਲਿਆਂਦਾ ਹੋਇਆ, ਨਾਲ ਜਿਹੜਾ ਤਿਆਰ ਕੀਤਾ ਸੀ ਘਰ ਵਿੱਚ ਪਕਵਾਨ ਆਦਿਕ ਦੇਗ ਕੜਾ ਪ੍ਰਸ਼ਾਦ ਦੀ ਉਹ ਗੱਡੇ ਤੇ ਹੀ ਲੱਦੀ ਹੋਈ, ਉਸੇ ਤਰ੍ਹਾਂ ਗੱਡੇ ਤੇ ਲੱਦ ਕੇ ਉਹ ਵੀ ਨਾਲ ਨਾਲ ਸਾਰਾ ਸਮਾਨ ਲੈ ਕੇ ਆਇਆ ਹੈ।
ਲਿਓ ਅੰਗੀਕਾਰਾ।
ਉਹ ਨਾਲ ਲੈ ਕੇ ਫਿਰ ਰਿਹਾ ਸਾਰੀ ਦੇਗ ਰਸਤ ਬਸਤ ਗੱਡੇ ਤੇ ਲੱਦੀ ਹੋਈ, ਪਰ ਸਤਿਗੁਰੂ ਕਲਗੀਧਰ ਜੀ ਨੇ ਇਹਦੀ ਕੋਈ ਵੀ ਵਸਤੂ अंगीकार नहीं कीती।
डेरा कियस गुरु भगवान।
गुरु भगवान सतगुरु सच्चे पातशाह जी ने जड़ा किला है, किले दे बार बार सतगुरां ने डेरा कीता। दो स्थान बने हुए ने, एक बठिंडे किले दे अंदर स्थान बने सतगुरां दा, एक बार जिथे सतगुरां ने डेरा कीता उथे भी अजकल सतगुरां दा स्थान बनिया होया। तो महाराज जी ने किले दे बाहर ही जिथे जगह वेखी, भली जगह वेखी, उथे सतगुरु सच्चे पातशाह जी ने डेरा कीता है।
उतरे सर्व चुगिर दे आन।
और जिन्ने सेवादार ने, सिंह ने, फौजा ने, ओ सारे महाराज जी दे चारे पासे आण के उतरे ने, सब ने उतारा कीता है।
निसा परी कर खान रुपाना।
रात होई है, रात नु सब ने खान पान कीता, लंगर प्रशादा छकिया है।
सुपत जता तुग कृपा निदाना।
जगत गुरु गरीब नवाज सच्चे पातशाह जी ने रात्रि दा समय सुख दे नाल आराम कीता है। अपने सुखासना ते गरीबन बाग सच्चे पातशाह जी ने सुख माणिया विराजमान होए हन।
पहरा देत सिंह खरे।
और रात दे समय जेड़े सतगुरां दे सूरबीर बहादुर योधे सिंह ने, ओ महाराज जी दे आले दुआले फिर के पहरा दे रहे ने। ओ खलो के बड़ी चुकन्ने हो के सावधान हो के पहरा दे रहे ने।
बारी निज निज जागरण करे।
आपो अपनी वारी नाल सिंह जाग दे ने, और आपो अपनी वारी दे नाल जाग के पहरा दें दे हाना।
अर्ध रात मैं कन्या आए।
खालसा जी अद्धी को रात दा समा होया, ते अद्धी को रात दे समय एक लड़की एक कन्या चल के आई।
दीन प्रदक्षिणा गरीब निवाए।
सतगुरां दा पलंगा सी ना, उस पलंगे दे आले दुआले उन्हें तीन परिक्रमा कीतियां। एक लड़की आई, कन्या है, कन्या दा रूप धारण कीता होया है, और उन्हें दसवें पातशाह जी महाराज जी दे पलंगे दे चारे पासे फिर के तीन परिक्रमा कीतियां हन।
बहु प्रकार की बिना बखाने।
और हाथ जोड़ के ने बहु प्रकार नल सतगुरु सच्चे पातशाह जी नु बेनती कीती।
तुम आए मम बिरथा पछाने।
कलगी तर पातशाह जी महाराज जी ने इस कन्या वल स्त्री वल वेख्या, ते महाराज जी नु ए बेनती करके कहन लगी, सतगुरु जी तुसी मेरी पीड़ा नु पछाणिया है, तुसी मेरी जड़ी बिरथा है ओनू पछाणिया, उसनू जानिया है।
जंगल देश जितक छित जुए, तर स्वरूप मैं आई सोए।
खालसा जी ये कन्या है कौन सी दस रही है, कहंदी आ जड़ा जंगल दा इलाका है, इस जंगल देश दी जिन्नी धरती है मैं वो धरती हां, और स्त्री का रूप धारण करके तुहाडे कोल आई हां। ए जिन्ना जंगल का देश है, जंगल का इलाका है, इथों की जिन्नी धरती है सारे देश की, वो सारे देश की जंगल के इलाके की धरती हां मैं, जो कन्या का रूप धारण करके स्त्री का रूप धारण करके आप जी को आई हां।
दैव योग कर तुम आगवनो।
महाराज कोई दैव योग ही होया, कोई करुणा ही हुई है भगवान दी परमेश्वर दी, के तुसी चल के मेरी इस धरती ते मेरे इस इलाके विच चल के आए हो।
सगरो देश करो अब रब नु।
महाराज हुण तुसी ये सारा देश रब नु कर दोगे भाव, ये सारे देश नु जिस नु जंगल कहा जांदा, महाराज मैं उजड़ी हुई हां, मैं बियाबान धरती हां, ते तुसी इस सारी जगह नू मेरी इस सारी धरती नू रवन कर दोगे भाव, भागशाली बना दोगे, हरियावल बना दोगे।
एक तो कानो देव प्याना।
महाराज जी एक समस्या हो रहा इस देश दे विच, के इस देश दे विच काल क्यों पिया रहिंदा, फसल क्यों नहीं हुंदी। उहदा कारण यह है कि महाराज आ जिहड़ा बठिंडे दा किला है, इस किले दे विच एक काणा देओ रहिंदा है, बड़ा भयानक एक काणा देओ है, ਜਿਹੜਾ ਇਸ ਕਿਲੇ ਦੇ ਵਿੱਚ ਰਹਿੰਦਾ ਹੈ
ਬਸੈ ਦੁਰਗ ਮੈਂ ਦੁਸ਼ਟ ਮਾਨਾ
ਬੜਾ ਦੁਸ਼ਟ ਹੈ ਉਹ ਬੜਾ ਮਹਾਨ ਦੁਸ਼ਟ ਹੈ ਪਾਪੀ ਹੈ ਔਰ ਇਸ ਕਿਲੇ ਦੇ ਵਿੱਚ ਵਸਦਾ ਇਸ ਕਿਲੇ ਦੇ ਵਿੱਚ ਰਹਿੰਦਾ ਹੈ
ਸੈ ਅਨਾਜ ਕੀ ਬਦਨ ਨਾ ਦੇਤ
ਮਹਾਰਾਜ ਉਹ ਜਿਹੜਾ ਕਾਣਾ ਦਿਓ ਹੈ ਉਹ ਇੱਥੇ ਅਨਾਜ ਦਾ ਵਾਧਾ ਨਹੀਂ ਹੋਣ ਦਿੰਦਾ ਜਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ ਉਹਨਾਂ ਫਸਲਾਂ ਦਾ ਸਾਥੀ ਖਿੱਚ ਲੈਂਦਾ ਜਿਹੜੀ ਫਸਲ ਜੇ ਕਿਲੇ ਦੇ ਵਿੱਚੋਂ 10 ਮਣ ਨਿਕਲਣੇ ਹੁੰਦੇ ਨੇ 20 ਮਣ ਨਿਕਲਣੇ ਹੁੰਦੇ ਨੇ ਤੇ ਜਿੱਥੇ ਉਹਦੀ ਦਿਓ ਦੀ ਛਾਂ ਪੈ ਜਾਂਦੀ ਉੱਥੇ 2 ਮਣ ਵੀ ਨਹੀਂ ਨਿਕਲਦਾ ਮਹਾਰਾਜ ਏਦਾਂ ਦੀ ਹਾਲਤ ਹੈ ਇਸ ਦੇਸ਼ ਦੇ ਵਿੱਚ ਉਹ ਕਾਣਾ ਦਿਓ ਸਾਰੀਆਂ ਫਸਲਾਂ ਤਬਾਹ ਕਰਕੇ ਰੱਖ ਦਿੰਦਾ ਹੈ
ਛੀਨ ਨਰਨ ਤੇ ਖਾਏ ਤੁਲੇਤ
ਲੋਕਾਂ ਕੋਲੋਂ ਖੋਹ ਕੇ ਲੋਕਾਂ ਦਾ ਅੰਨ ਜਿਹੜਾ ਉਹ ਖੋਹ ਕੇ ਖਾ ਜਾਂਦਾ ਆਪਣਾ ਪੇਟ ਭਰ ਲੈਂਦਾ ਲੋਕਾਂ ਨੂੰ ਭੁੱਖੇ ਮਰਨ ਤੇ ਮਜਬੂਰ ਕਰਦਾ ਹੈ
ਇਸ ਕੋ ਕਰੋ ਨਿਕਾਸਨ ਜਬੈ ਦਿਨ ਪ੍ਰਤ ਦੇਸ਼ ਬਸੈ ਗੋ ਸਵੈ
ਮਹਾਰਾਜ ਜੀ ਜੇ ਤੁਸੀਂ ਇਸ ਕਾਣੇ ਦਿਓ ਨੂੰ ਇੱਥੋਂ ਕੱਢ ਦਿਓਗੇ ਤੇ ਫਿਰ ਇਸ ਦੇਸ਼ ਦੇ ਵਿੱਚ ਵਸੇਬਾ ਹੋਵੇਗਾ ਫਿਰ ਇਹ ਦੇਸ਼ ਸੁੱਖ ਨਾਲ ਵਸੇਗਾ ਫਿਰ ਇਹ ਧਰਤੀ ਸੁੱਖ ਨਾਲ ਵਸੇਗੀ ਜੇ ਮਹਾਰਾਜ ਜੀ ਤੁਸੀਂ ਇਸ ਦਿਓ ਨੂੰ ਇਸ ਕਾਣੇ ਦਿਓ ਨੂੰ ਇਸ ਦੇਸ਼ ਦੇ ਵਿੱਚੋਂ ਇਸ ਕਿਲੇ ਦੇ ਵਿੱਚੋਂ ਕੱਢ ਕੇ ਭੇਜ ਦਿਓ
ਹੁਣ ਉਪਜੇਗੇ ਅੰਨ ਮਾਨੇ
ਫਿਰ ਮਹਾਰਾਜ ਜੀ ਇੱਥੇ ਮਹਾਨ ਅੰਨ ਧਨ ਪੈਦਾ ਹੋਵੇਗਾ ਵਧੀਆ ਫਸਲਾਂ ਇੱਥੇ ਪੈਦਾ ਹੋਣਗੀਆਂ ਉਗਣਗੀਆਂ ਧਰਤੀ ਵਿੱਚੋਂ
ਤੁਮ ਆਗਮਨ ਪ੍ਰਤਾਪ ਪਛਾਣੈ
ਮਹਾਰਾਜ ਤੁਹਾਡੇ ਆਗਮਨ ਦਾ ਇਹ ਪ੍ਰਤਾਪ ਸਾਰੇ ਪਾਸੇ ਪਛਾਣਿਆ ਜਾਏਗਾ ਸਾਰੇ ਜਗਤ ਦੇ ਵਿੱਚ ਇਹ ਗੱਲ ਉਜਾਗਰ ਹੋਵੇਗੀ ਕਿ 10ਵੇਂ ਪਾਤਸ਼ਾਹ ਨੇ ਜੰਗਲ ਦੇ ਇਲਾਕੇ ਚ ਚਰਨ ਪਾਏ ਔਰ ਜੰਗਲ ਦੇ ਇਲਾਕੇ ਚ ਚਰਨ ਪਾ ਕੇ ਉਹਨੂੰ ਮਾਲਵਾ ਬਣਾ ਦਿੱਤਾ ਮਹਾਰਾਜ ਇਹ ਗੱਲ ਇਹ ਤੁਹਾਡੇ ਪ੍ਰਤਾਪ ਦੀ ਗੱਲ ਸਾਰੇ ਪਾਸੇ ਜ਼ਾਹਰ ਹੋਵੇਗੀ ਪ੍ਰਗਟ ਹੋਵੇਗੀ
ਸੁਣ ਸਤਿਗੁਰ ਤੇ ਕੰਨਿਆ ਤੇ ਚਬੈ
ਮਹਾਰਾਜ ਜੀ ਨੇ ਉਹ ਜਿਹੜੀ ਕੰਨਿਆ ਸੀ ਧਰਤੀ ਕੰਨਿਆ ਬਣ ਕੇ ਆਈ ਸੀ ਜੰਗਲ ਦੇ ਇਲਾਕੇ ਦੀ ਉਹਦੀ ਬੇਨਤੀ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਸਰਵਣ ਕੀਤੀ ਹੈ
ਧੀਰਜ ਦੀਨ ਸਕੈ ਮ੍ਰਿਦ ਤਬੈ
ਮਹਾਰਾਜ ਜੀ ਨੇ ਮਿਰਦ ਬਚਨ ਕੋਬਲ ਬਚਨ ਕਹਿ ਕੇ ਨੂੰ ਧੀਰਜ ਦਿੱਤਾ ਹੈ
ਸੁਪਤ ਜਿਤਾ ਤੁਕ ਰਾਤ ਬਿਤਾਏ
ਚਲੀ ਗਈ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਮਹਾਰਾਜ ਜੀ ਆਪਣੇ ਆਸਣਾਂ ਤੇ ਬਿਰਾਜਮਾਨ ਹੋ ਕੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ
ਸੋਚ ਇਸ਼ਨਾਨ ਪ੍ਰਾਪਤ ਹੋਏ ਆਏ
ਔਰ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਇੰਨੇ ਨੂੰ ਦਿਨ ਚੜਾਇਆ ਹੈ
ਬੈਠੇ ਸਤਿਗੁਰ ਲਾਏ ਦੀਵਾਨ
ਮਹਾਰਾਜ ਜੀ ਦੀਵਾਨ ਸਜਾ ਕੇ ਬੈਠ ਗਏ ਦਿਨ ਚੜਿਆ ਤੇ ਸਤਿਗੁਰੂ ਜੀ ਆਪਣਾ ਦੀਵਾਨ ਲਾ ਕੇ ਬੈਠ ਗਏ
ਇੱਕ ਪੰਡਿਤ ਗੁਰ ਸੰਗ ਮਾ
ਇੱਕ ਖਾਲਸਾ ਜੀ ਗੁਰੂ ਸਾਹਿਬ ਦੇ ਸਿੰਘਾਂ ਦੇ ਵਿੱਚ ਇੱਕ ਬ੍ਰਾਹਮਣ ਵੀ ਸੀ ਇੱਕ ਪੰਡਿਤ ਵੀ ਸੀ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਦੇ ਵਿੱਚ ਹੀ ਰਹਿੰਦਾ ਸੀ ਹੈ ਮਹਾਰਾਜ ਜੀ ਦਾ ਸਿੱਖ ਸੀ ਪਰ ਹੈ ਪੰਡਿਤ ਸੀ ਜਾਤੀ ਕਰਕੇ ਪੰਡਿਤ ਸੀ ਉਦਾਂ ਗੁਰੂ ਪਾਤਸ਼ਾਹ ਦਾ ਸਿੱਖ ਸੀ ਵੀ ਸਿੰਘਾਂ ਦੇ ਨਾਲ ਹੀ ਰਹਿੰਦਾ ਸੀ
ਉਹ ਵੀ ਥਿਰਿਓ ਆਨ ਕਰ ਪਾ
ਉਹ ਵੀ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ
ਜੀ ਪ੍ਰਭ ਕਰਿਓ ਪ੍ਰਸੰਗ ਪ੍ਰਕਾਸ਼
ਮਹਾਰਾਜ ਜੀ ਨੇ ਉਸ ਵੇਲੇ ਫਿਰ ਉਹ ਪ੍ਰਸੰਗ ਛੇੜਿਆ ਜਿਹੜਾ ਰਾਤ ਨੂੰ ਕੰਨਿਆਂ ਨੇ ਬੇਨਤੀ ਕੀਤੀ ਸੀ ਔਰਤ ਨੇ ਉਹੀ ਪ੍ਰਸੰਗ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਛੇੜਿਆ ਮਹਾਰਾਜ ਜੀ ਬੋਲੇ
ਵੱਡੋ ਦੁਰਗੇ ਰਚਬੋ ਕਰਿਓ
ਮਹਾਰਾਜ ਜੀ ਕਹਿੰਦੇ ਭਾਈ ਇਹ ਕਿਲਾ ਬੜਾ ਵੱਡਾ ਰਚਿਆ ਹੋਇਆ ਬੜਾ ਵਿਸਥਾਰ ਵਾਲਾ ਇਹ ਕਿਲਾ ਰਚਿਆ ਹੋਇਆ ਬਠਿੰਡੇ ਦਾ
ਵੱਡੋ ਦੇਵ ਵਿੱਚ ਵਾਸਾ ਕਰਿਓ
ਔਰ ਇਹ ਜਿਹੜਾ ਕਿਲਾ ਹੈ ਹੁਣ ਖੰਡਰ ਬਣਿਆ ਹੋਇਆ ਇਹਦੇ ਚ ਕੋਈ ਰਹਿੰਦਾ ਨਹੀਂ ਬਾਹਰੋਂ ਸਰੀਰ ਤਾਂ ਨਹੀਂ ਕੋਈ ਰਹਿੰਦਾ ਪਰ ਇਸ ਕਿਲੇ ਦੇ ਵਿੱਚ ਇੱਕ ਬੜਾ ਭਿਆਨਕ ਦਿਓ ਰਹਿੰਦਾ ਹੈ ਸਾਨੂੰ ਪਤਾ ਲੱਗਾ ਕਿ ਇਸ ਕਿਲੇ ਦੇ ਵਿੱਚ ਇੱਕ ਬੜਾ ਭਿਆਨਕ ਕਾਣਾ ਦਿਓ ਰਹਿੰਦਾ ਹੈ
ਦੇਸ਼ ਉਜਾੜਨ ਮੈਂ ਜੇ ਆਸ਼ਾ
ਉਹਦਾ ਆਸ਼ਾ ਹਮੇਸ਼ਾ ਦੇਸ਼ ਨੂੰ ਉਜਾੜਨ ਦੇ ਵਿੱਚ ਹੀ ਹੈ ਉਹ ਹਮੇਸ਼ਾ ਦੇਸ਼ ਨੂੰ ਉਜਾੜਦਾ ਹੈ ਉਹਦਾ ਆਸ਼ਾ ਹਮੇਸ਼ਾ ਦੇਸ਼ ਨੂੰ ਉਜਾੜਨ ਦੇ ਵਿੱਚ ਹੀ ਰਹਿੰਦਾ ਹੈ
ਉਹ ਵਿਪਰ ਕਿਮਤ ਸੈ ਨਿਕਾਸੈ
ਤੇ ਮਹਾਰਾਜ ਜੀ ਉਹ ਪੰਡਿਤ ਨੂੰ ਕਹਿੰਦੇ ਪੰਡਿਤ ਜੀ ਤੁਸੀਂ ਸਿਆਣੇ ਹੋ ਸੂਝਵਾਨ ਨੂੰ ਦੱਸੋ ਉਹਨੂੰ ਦਿਓ ਨੂੰ ਕਿਵੇਂ ਕੱਢੀਏ ਆਪਾਂ ਕਿਲੇ ਚੋਂ ਜਿਹੜਾ ਉਹ ਦਿਓ ਇਸ ਕਿਲੇ ਚ ਰਹਿੰਦਾ ਕਾਣਾ ਦਿਓ ਜਿਹੜਾ ਇਹ ਦੇਸ਼ ਨੂੰ ਉਜਾੜਦਾ ਹੈ ਦੱਸੋ ਆਪਾਂ ਉਹਨੂੰ ਇਸ ਕਿਲੇ ਦੇ ਵਿੱਚੋਂ ਕਿਵੇਂ ਕੱਢੀਏ।
ਸੁਣ ਪੰਡਿਤ ਏਮ ਬਾਕ ਬਖਾਨਿਓ, ਮਹਾਪੁਰਖ ਤੁਮ ਸਭ ਕਿਚ ਜਾਣਿਓ।
ਸੁਣ ਕੇ ਉਹ ਪੰਡਿਤ ਨੇ ਹੱਥ ਜੋੜੇ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਕੀ ਪੁੱਛਦੇ ਹੋ? ਤੁਸੀਂ ਮਹਾਂਪੁਰਖ ਹੋ, ਅੰਤਰਜਾਮੀ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਸਰਬ ਕਲਾ ਸਮਰੱਥ ਦੇਵ ਹੋ। ਮਹਾਰਾਜ ਮੈਨੂੰ ਤਾਂ ਪੁੱਛੋ ਜੇ ਤੁਹਾਨੂੰ ਕੁਝ ਪਤਾ ਨਾ ਹੋਵੇ। ਮਹਾਰਾਜ ਸੱਚੀ ਪਾਤਸ਼ਾਹ ਮੈਨੂੰ ਕੀ ਪੁੱਛਦੇ ਹੋ?
ਪੂਜਿਓ ਮੋਹੇ ਕਉ ਪ੍ਰਭ ਪਾਸੇ।
ਪਰ ਮੇਰਾ ਵੀ ਫਰਜ਼ ਬਣਦਾ ਹੈ ਕਿ ਜੇ ਤੁਸੀਂ ਮੈਨੂੰ ਪੁੱਛ ਰਹੇ ਹੋ ਤੇ ਮੈਂ ਤੁਹਾਨੂੰ ਦੱਸਾਂ, ਜਿਵੇਂ ਮੈਨੂੰ ਸੋਝੀ ਵਿੱਚ ਆਉਂਦਾ, ਜਿਵੇਂ ਮੈਂ ਪੜ੍ਹਿਆ ਵੇਦਾਂ ਸ਼ਾਸਤਰਾਂ ਚ। ਮਹਾਰਾਜ ਤੁਸੀਂ ਮੈਨੂੰ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ।
ਰਚਿਓ ਦੁਰਗੇ ਮਾਮ ਵਾਸੀ।
ਮਹਾਰਾਜ ਇਹ ਜਿਹੜਾ ਕਿਲਾ ਹੈ, ਇਹ ਬੜਾ ਵੱਡਾ ਕਿਲਾ ਹੈ। ਉਰੇ ਕਿਲਾ ਕਿਸੇ ਬਹੁਤ ਮਵਾਸ ਹੋਣ ਵਾਸਤੇ, ਆਕੀ ਹੋਣ ਵਾਸਤੇ, ਬਾਗੀ ਹੋਣ ਵਾਸਤੇ ਰਚਿਆ ਹੋਇਆ।
ਬਿਨੈ ਪਾਲ ਮੈਂ ਪਾਲ ਬਡੇਰਾ।
ਮਹਾਰਾਜ ਰਾਜਾ ਬਿਨੈ ਪਾਲ ਹੋਇਆ ਤੇ ਰਾਜੇ ਬਿਨੈ ਪਾਲ ਨੇ ਇਹ ਕਿਲਾ ਰਚਿਆ, ਉਹਨੇ ਇਹ ਕਿਲਾ ਰਚ ਕੇ ਬਣਾਇਆ ਹੈ।
ਜਿਉ ਦੁਰਗ ਧਨ ਦੇ ਬਹੁਤੇਰਾ।
ਬਹੁਤ ਸਾਰਾ ਪੈਸਾ ਖਰਚ ਕੇ, ਧਨ ਖਰਚ ਕੇ, ਰੁਪਈਏ ਖਰਚ ਕੇ, ਬੜੀ ਭਾਰੀ ਮਿਹਨਤ ਕਰਕੇ ਉਹਨੇ ਕਿਲੇ ਦੀ ਰਚਨਾ ਕੀਤੀ ਹੈ।
ਭਇਓ ਮਹੀ ਭਗੋਰੀਆ ਜਮੈ।
ਮਹਾਰਾਜ ਇੱਥੇ ਜਦੋਂ ਇੱਕ ਰਾਜਾ ਗੋਰੀਆ ਹੋਇਆ, ਰਾਜੇ ਬਿਨੈ ਪਾਲ ਤੋਂ ਬਾਅਦ ਜਦੋਂ ਰਾਜਾ ਗੋਰੀਆ ਹੋਇਆ ਹੈ,
ਇਸ ਮੈਂ ਪਾ ਪ੍ਰਵੇਸ਼ ਸੋ ਤਵੈ।
ਉਸ ਤੋਂ ਉਸੇ ਸਮੇਂ ਤੋਂ ਬਾਅਦ ਜਿਹੜਾ ਇਹ ਕਾਣਾ ਦਿਓ ਹੈ ਉਹ ਇਸ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਿਆ। ਉਸੇ ਦਿਨ ਤੋਂ ਬਾਅਦ ਇਹ ਕਾਣਾ ਦਿਓ ਇਸ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ।
ਇਸ ਤੇ ਮੈਂ ਪਾ ਪ੍ਰਵੇਸ਼ ਸੋ ਤਵੈ, ਉਪਰ ਤੇ ਬਿਦਾਲ ਤਿਨ ਦੀਨਾ, ਉਤੋਂ ਵਿਸਾਲ ਅਲਪੇ ਕੀਨਾ।
ਮਹਾਰਾਜ ਜੀ ਉਦੋਂ ਤੋਂ ਇਹ ਕਿਲਾ ਉਹਨੇ ਪ੍ਰਵੇਸ਼ ਕਰਕੇ ਬਾਹਰੋਂ ਤਾਂ ਢਾ ਦਿੱਤਾ ਹੈ, ਜਿਹੜਾ ਖੁੱਲਾ ਵੱਡਾ ਵਿਸ਼ਾਲ ਕਿਲਾ ਸੀ, ਪਰ ਅੰਦਰ ਥੋੜੇ ਜੇ ਆਕਾਰ ਦਾ ਕਿਲਾ ਜਿਹੜਾ ਇਹ ਰਹਿਣ ਦਿੱਤਾ ਹੈ।
ਹਾਥੀ ਕੋ ਬਲ ਦਿਓ ਇਸਥਾਨ।
ਮਹਾਰਾਜ ਮੈਨੂੰ ਤਾਂ ਏਦਾਂ ਸੁਝਦਾ ਵੀ ਜਿਹੜਾ ਉਹ ਦਿਓ ਹੈ ਇੱਥੇ, ਉਹਨੂੰ ਕੱਢਣ ਵਾਸਤੇ ਤੁਹਾਨੂੰ ਇੱਕ ਹਾਥੀ ਦੀ ਬਲੀ ਦੇਣੀ ਪੈਣੀ ਹੈ। ਇੱਕ ਹਾਥੀ ਦੀ ਇੱਥੇ ਬਲੀ ਦੇਣੀ ਪਵੇਗੀ।
ਤੋ ਇਸ ਕੇ ਵਿੱਚ ਕਰੋ ਪਿਆਨ।
ਇਹਦੇ ਵਿੱਚ ਆਪਾਂ ਪਿਆਨ ਕਰ ਸਕਦੇ ਹਾਂ, ਫਿਰ ਇਹਦੇ ਵਿੱਚ ਆਪਾਂ ਪ੍ਰਵੇਸ਼ ਕਰ ਸਕਦੇ ਹਾਂ।
ਦੇਵ ਆਦ ਜੋ ਅਪਰ ਸਨਾਤ।
ਕਿਉਂਕਿ ਦੇਵ ਆਦਿਕ ਜਿੰਨੇ ਹੋਰ ਦਿਓ ਹੁੰਦੇ ਨੇ ਜਾਂ ਜਿਹੜੇ ਪ੍ਰੇਤ ਆਦਿਕ ਹੁੰਦੇ ਹਨ,
ਸਭ ਚੱਲ ਜਾਏ ਨਰਕ ਦਾਤ।
ਜਦੋਂ ਇਹਨਾਂ ਨੂੰ ਬਲੀ ਦੇਈਏ ਤੇ ਫਿਰ ਇਹ ਆਪੇ ਚਲੇ ਜਾਂਦੇ ਨੇ, ਫਿਰ ਇਹ ਨਹੀਂ ਰਹਿੰਦੇ। ਇਸ ਕਰਕੇ ਮਹਾਰਾਜ ਇੱਥੇ ਤਾਂ ਹਾਥੀ ਦੀ ਬਲੀ ਦੇਣੀ ਪਵੇਗੀ।
ਬਿਨਾ ਬਲੀ ਬਿਨਾ ਦੀਏ ਬਲੀ ਵੀ ਚੱਲ ਜਾਵੋ, ਹੋ ਸਮਰੱਥ ਜਿਮ ਚੋ ਬਣਾਵੋ।
ਪਰ ਪੰਡਿਤ ਨੇ ਵੀ ਗੱਲ ਕਹੀ, ਆਖਿਆ ਸਤਿਗੁਰੂ ਤੁਸੀਂ ਬਲੀ ਨਾ ਵੀ ਦਿਓ ਤਾਂ ਵੀ ਦਿਓ ਨੂੰ ਹੁਕਮ ਕਰ ਦਿਓ, ਉਹਨੂੰ ਜਾਣਾ ਪਏਗਾ। ਇਹ ਤਾਂ ਆਮ ਲੋਕਾਂ ਵਾਸਤੇ ਦੱਸ ਰਿਹਾ ਵੀ ਲੋਕ ਜਿਵੇਂ ਉਹਨਾਂ ਨੇ ਦਿਓ ਕੱਢਣਾ ਤੇ ਉਹਨਾਂ ਨੂੰ ਬਲੀ ਦੇਣ ਦੀ ਲੋੜ ਹੈ। ਪਰ ਮਹਾਰਾਜ ਜੇ ਤੁਸੀਂ ਚਾਹੋ ਤੇ ਤੁਸੀਂ ਇਸ ਦਿਓ ਨੂੰ ਆਪਣੇ ਹੁਕਮ ਦੇ ਨਾਲ ਹੀ ਕੱਢ ਸਕਦੇ ਹੋ, ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਤੁਸੀਂ ਸਮਰੱਥ ਦੇਵ ਹੋ ਮਹਾਰਾਜ ਸੱਚੀ ਪਾਤਸ਼ਾਹ, ਤੁਹਾਨੂੰ ਕੋਈ ਬਲੀ ਦੇਣ ਦੀ ਲੋੜ ਨਹੀਂ।
ਤੋ ਹਰਕ ਕਰ ਸਕਲ ਪਿਆਨੈ।
ਪਰ ਫਿਰ ਵੀ ਮਹਾਰਾਜ ਜੀ ਜੇ ਬਲੀ ਦੇ ਦਿੱਤੀ ਜਾਏ ਤੇ ਜਿਹੜੇ ਦਿਓ ਨੇ ਇਹ ਖੁਸ਼ੀ ਦੇ ਨਾਲ ਇਹ ਜਗ੍ਹਾ ਛੱਡ ਕੇ ਚਲੇ ਜਾਣਗੇ।
ਬਲੀ ਕੋ ਲੇਤ ਸੋ ਭਲੋ ਪਖਾਨੈ।
ਉਰੇ ਬਲੀ ਲੈ ਕੇ ਭਲਾ ਕਹਿਣਗੇ ਔਰ ਭਲਾ ਕਹਿੰਦੇ ਹੋਏ ਚਲੇ ਜਾਣਗੇ।
ਸ਼੍ਰੀ ਗੁਰੂ ਕਹਿਓ ਕਾ ਅਬ ਹਾਥੀ।
ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਜੀ ਵੀ ਇਸ ਵੇਲੇ ਹਾਥੀ ਕਿੱਥੋਂ ਲਿਆਈਏ ਜਿਹੜਾ ਬਲੀ ਦੇਣਾ, ਹੁਣ ਹਾਥੀ ਆਪਾਂ ਕਿੱਥੋਂ ਲਿਆਵਾਂਗੇ ਇਸ ਸਮੇਂ?
ਪ੍ਰਾਪਤ ਨੇ ਉਪਾਏ ਕੇ ਸਾਥੀ।
ਆਪਾਂ ਇੱਥੇ ਉਪਾਅ ਵੀ ਕਰੀਏ ਤੇ ਉਪਾਅ ਕਰਕੇ ਵੀ ਹਾਥੀ ਨੀ ਆਪਾਂ ਨੂੰ ਲੱਭਣਾ ਇਸ ਵਕਤ।
ਹੱਥ ਆਏ ਸੋ ਕਹਾਂ ਮੰਗਾ ਮੈਂ।
ਜੇ ਹੱਥ ਆ ਵੀ ਜਾਵੇ ਤੇ ਆਪਾਂ ਹੁਣ ਕਿੱਥੋਂ ਮੰਗਾਵਾਂਗੇ ਹਾਥੀ, ਕਿੱਥੋਂ ਪ੍ਰਗਟ ਕਰਾਂਗੇ, ਕਿੱਥੋਂ ਲਿਆਵਾਂਗੇ?
ਬਲੀ ਥਲ ਬਾਸੀ ਅਰਖਾ ਮੈਂ।
ਤਾਂ ਜੋ ਉਹਨੂੰ ਬਲੀ ਦੇ ਕੇ ਅਸੀਂ ਇਹਨੂੰ ਖੁਸ਼ ਕਰ ਸਕੀਏ।
ਸੁਣ ਪੰਡਿਤ ਕਹਿ ਨੈ ਜੇ ਮਤੰਗਾ ਮਹਿਕ ਮੰਗਾਓ ਅੰਗ ਸਮਰੰਗਾ।
ਸੁਣ ਕੇ ਪੰਡਿਤ ਬੋਲਿਆ, ਕਹਿਣ ਲੱਗਾ ਮਹਾਰਾਜ ਜੀ, ਜੇ ਹਾਥੀ ਨਹੀਂ ਮੰਗਾ ਸਕਦੇ ਤੇ ਆਪਾਂ ਇੱਕ ਝੋਟਾ ਮੰਗਾ ਲਈਏ, ਇੱਕ ਝੋਟਾ ਮਹਿਖਾ ਜਿਹਨੂੰ ਮਹਿਖਾ ਵੀ ਕਹਿੰਦੇ ਨੇ, ਮਹਿਖੀ ਮੱਝ ਨੂੰ ਕਹਿੰਦੇ ਨੇ ਤੇ ਪੁਲਿੰਗ ਸ਼ਬਦ ਹੋਣ ਕਰਕੇ ਮਹਿਖ ਕਹਿ ਦਿੰਦੇ ਨੇ ਇਹਨੂੰ, ਝੋਟੇ ਨੂੰ ਕਹਿੰਦੇ। ਆਪਾਂ ਇੱਕ ਝੋਟਾ ਮੰਗਾ ਲਈਏ, ਉਹੋ ਜੇ ਅੰਗਾਂ ਵਰਗਾ, ਉਹੋ ਜੇ ਰੰਗ ਵਰਗਾ, ਹਾਥੀ ਵਰਗਾ ਹੀ, ਉਹ ਮੰਗਾ ਕੇ ਜੇ ਉਹਨੂੰ ਝਟਕਾ ਦਈਏ, ਉਹਦੀ ਬਲੀ ਦੇ ਦਈਏ।
ਸਭ ਸਿੱਖਣ ਸਨ ਗੁਰੂ ਬਖਾਨਾ।
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ,
ਗ੍ਰਾਮ ਬਗੇਰ ਨਿਕਟ ਸਥਾਨਾ।
ਮਹਾਰਾਜ ਜੀ ਬੋਲੇ ਸਿੰਘਾਂ ਨੂੰ, ਕਹਿਣ ਲੱਗੇ ਸਿੰਘੋ, ਆ ਬਿਲਕੁਲ ਨੇੜੇ ਹੀ ਇੱਥੋਂ ਇੱਕ ਬੰਗੇਹਰ ਪਿੰਡ ਹੈ। ਅੱਜ ਮੈਨੂੰ ਸਵੇਰੇ ਹੀ ਉੱਥੋਂ ਦਾ ਇੱਕ ਪਰਿਵਾਰ ਮਿਲਿਆ ਜੋ ਬੰਗੇਹਰ ਨਗਰ ਦਾ ਰਹਿਣ ਵਾਲਾ ਹੈ। ਉਹਨਾਂ ਦੱਸਿਆ ਵੀ ਉੱਥੇ ਗੁਰਦੁਆਰਾ ਝੋਟਾ ਸਰ ਸਾਹਿਬ ਵੀ ਬਣਿਆ ਹੋਇਆ ਤੇ ਉਹ ਗੁਰਦੁਆਰੇ ਦਾ ਨਾਂ ਹੀ ਝੋਟਾ ਸਰ ਹੈ। ਤੋ ਉੱਥੋਂ ਦਾ ਬੰਗੇਹਰ ਪਿੰਡ ਜਿਹੜਾ ਉਹਦੇ ਵਿੱਚ ਮਹਾਰਾਜ ਜੀ ਦੱਸ ਰਹੇ ਨੇ ਸਿੰਘਾਂ ਨੂੰ, ਕਹਿੰਦੇ ਭਾਈ ਉਹ ਜਿਹੜਾ ਲਾਗੇ ਬੰਗੇਹਰ ਪਿੰਡ ਹੈ,
ਚੱਲ ਤੁਮ ਜਾਓ ਮਹਿਕ ਕੋ ਲਿਆਵੋ।
ਉੱਥੇ ਜਾਓ ਤੇ ਉੱਥੇ ਉਸ ਪਿੰਡ ਦੇ ਵਿੱਚੋਂ ਜਾ ਕੇ ਤੁਸੀਂ ਕੋਈ ਝੋਟਾ ਲੱਭ ਕੇ ਲੈ ਕੇ ਆਓ।
ਤੈਂ ਕੇ ਮਾਲਕ ਸਕਲ ਸੁਣਾਓ।
ਉੱਥੋਂ ਦੇ ਜਿਹੜੇ ਮਾਲਕ ਨੇ ਪਿੰਡ ਬੰਗੇਹਰ ਦੇ, ਉਹਨਾਂ ਨੂੰ ਜਾ ਕੇ ਸਾਰੀ ਗੱਲ ਸੁਣਾ ਦਿਓ ਕਿ ਸਾਨੂੰ ਇੱਕ ਝੋਟਾ ਚਾਹੀਦਾ ਹੈ।
ਪੰਚ ਸਿੰਘ ਗਮਨੇ ਤਿਸ ਕਾਲਾ।
ਮਹਾਰਾਜ ਜੀ ਦਾ ਬਚਨ ਸੁਣ ਕੇ ਪੰਜ ਸਿੰਘ ਉਸ ਵੇਲੇ ਚੱਲ ਕੇ ਗਏ ਉਸ ਪਿੰਡ ਦੇ ਵਿੱਚ।
ਰਾਕ ਖਰੇ ਪਿਕੇ ਤੈ ਜਾਲਾ।
ਉੱਥੇ ਬੰਗੇਹਰ ਪਿੰਡ ਚ ਜਦੋਂ ਗਏ ਤੇ ਉੱਥੇ ਕੁਝ ਜ਼ਿਮੀਦਾਰ ਖੜੇ ਸਨ, ਜਿਵੇਂ ਸੱਥ ਜੀ ਬਣਾ ਕੇ ਖੜੋ ਨਹੀਂ ਜਾਂਦੇ, ਪਿੰਡ ਦੀਆਂ ਸੱਥਾਂ ਹੁੰਦੀਆਂ ਤੇ ਸੱਥ ਦੇ ਵਿੱਚ ਹੀ ਕੁਝ ਜ਼ਿਮੀਦਾਰ ਖਲੋਤੇ ਗੱਪਾਂ ਮਾਰ ਰਹੇ ਸਨ, ਖਲੋਤੇ ਗੱਲਾਂ ਕਰ ਰਹੇ ਸਨ।
ਸਭਨ ਸੰਗ ਤੇ ਨਿਕਟ ਅਲਾਇਓ, ਸ਼੍ਰੀ ਗੁਰੂ ਤੁਮ ਤੇ ਮਹਿਕ ਮੰਗਾਇਓ।
ਉਹਨਾਂ ਸਾਰਿਆਂ ਕੋਲ ਜਾ ਕੇ ਉਹ ਪੰਜ ਸਿੰਘ ਬੋਲੇ ਉਹਨਾਂ ਜ਼ਿਮੀਦਾਰਾਂ ਨੂੰ, ਬੰਗੇਹਰ ਪਿੰਡ ਦੇ ਵਾਸੀਆਂ ਨੂੰ, ਕਹਿਣ ਲੱਗੇ ਹਾਂ ਭਾਈ, ਸਤਿਗੁਰੂ ਗੁਰੂ ਕਲਗੀਧਰ ਜੀ ਨੇ ਸਾਨੂੰ ਭੇਜਿਆ ਤੇ ਸਤਿਗੁਰੂ ਜੀ ਤੁਹਾਡੇ ਪਿੰਡ ਚੋਂ ਇੱਕ ਝੋਟਾ ਮੰਗਾ ਰਹੇ ਨੇ, ਬਲੀ ਦੇਣ ਵਾਸਤੇ ਝੋਟਾ ਚਾਹੀਦਾ ਤੇ ਇੱਕ ਸਾਨ ਇੱਕ ਝੋਟਾ ਤੁਸੀਂ ਸਾਨੂੰ ਸਾਡੇ ਨਾਲ ਭੇਜੋ।
ਬਲੀ ਕੋ ਦੇ ਨਿਕਾ ਸਹਿ ਦਿਓ,
ਤਾਂ ਜੋ ਉਸ ਝੋਟੇ ਦੀ ਬਲੀ ਦੇ ਕੇ ਉਹ ਜਿਹੜਾ ਕਾਣਾ ਦੇ ਉਸ ਬਠਿੰਡੇ ਦੇ ਕਿਲੇ ਵਿੱਚ ਰਹਿੰਦਾ ਹੈ ਉਹਨੂੰ ਉਸ ਕਿਲੇ ਦੇ ਵਿੱਚੋਂ ਕੱਢਿਆ ਜਾ ਸਕੇ।
ਸਭ ਕੋ ਭਲੇ ਹੋਏ ਲੱਖ ਲਿਓ,
ਔਰ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਭਲਾ ਹੋਵੇਗਾ। ਜੇ ਉਹ ਦਿਓ ਨਿਕਲ ਜਾਏਗਾ ਇੱਥੋਂ ਤੇ ਤੁਹਾਡਾ ਸਾਰਿਆਂ ਦਾ ਭਲਾ ਹੋਵੇਗਾ, ਤੁਹਾਡਾ ਸਾਰੇ ਦੇਸ਼ ਦਾ, ਸਾਰੇ ਇਲਾਕੇ ਦਾ ਭਲਾ ਹੋਵੇਗਾ।
ਮਹਾਬਲੀ ਅਰ ਮਾਰਨ ਹਾਰਾ, ਜਾਟਨ ਕੋ ਦੁੱਖ ਦਾਨ ਉਦਾਰਾ।
ਜਦੋਂ ਸਿੰਘਾਂ ਨੇ ਗੱਲ ਕਹੀ ਨਾ ਤੇ ਜਿਹੜੇ ਉਹ ਜ਼ਿਮੀਦਾਰ ਸੀ ਉਹਨਾਂ ਨੇ ਮਸ਼ਕਰੀ ਕੀਤੀ। ਉੱਥੇ ਹੀ ਪਿੰਡ ਦੇ ਵਿੱਚ ਇੱਕ ਬੜਾ ਮਹਾਬਲੀ ਝੋਟਾ ਸੀ, ਜਿਹੜਾ ਮਾਰ ਖੋਰਾ ਸੀ, ਬੰਦੇ ਮਾਰਦਾ ਸੀ, ਰੋਜ਼ ਕਿਸੇ ਨਾ ਕਿਸੇ ਨੂੰ ਜ਼ਖਮੀ ਕਰਦਾ ਸੀ ਤੇ ਬਹੁਤ ਜ਼ਿਆਦਾ ਅਵੈੜਾ ਜਿਹੜਾ ਝੋਟਾ ਸੀ ਉਹ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਇਹਨਾਂ ਨੂੰ ਦੁੱਖ ਦਿੰਦਾ ਸੀ।
ਬਦਰੀ ਤਰੋ ਸੋ ਕਰੋ ਖਸੰਤਾ।
ਸਾਹਮਣੇ ਇੱਕ ਬੇਰੀ ਦਾ ਦਰਖਤ ਸੀ, ਉਹ ਬੇਰੀ ਦੇ ਦਰਖਤ ਦੇ ਥੱਲੇ ਉਹ ਝੋਟਾ ਖੜਿਆ, ਅਵਾਰਾ ਝੋਟਾ ਸੀ, ਮਾਰ ਖੋਰਾ ਸੀ, ਦੁੱਖ ਦਿੰਦਾ ਸੀ ਜ਼ਿਮੀਦਾਰਾਂ ਨੂੰ। ਉਹ ਬੇਰੀ ਦੇ ਨਾਲ ਘਸਰ ਰਿਹਾ, ਬੇਰੀ ਦੇ ਨਾਲ ਉਹਨੇ ਆਪਣਾ ਪਿੰਡਾ ਜਿਹੜਾ ਉਹ ਕਸਰ ਰਿਹਾ ਹੈ।
ਜਿਸ ਦੇਖੇ ਤੇ ਭੈ ਉਪਜੰਤਾ।
ਬੜਾ ਭਿਆਨਕ ਝੋਟਾ ਸੀ ਜਿਹਨੂੰ ਵੇਖ ਕੇ ਬੜਾ ਡਰ ਪੈਦਾ ਹੁੰਦਾ ਸੀ, ਭੈ ਪੈਦਾ ਹੁੰਦਾ ਸੀ, ਭਿਆਨਕ ਤੇ ਖੂੰਖਾਰ ਸੀ।
ਮਤੋ ਮਤਾਏ ਸਭਨ ਮਨ ਜਾਨਾ, ਸਿੰਘਨ ਸੰਗ ਹੱਥ ਕੋ ਠਾਨਾ।
ਇਹਨਾਂ ਜ਼ਿਮੀਦਾਰਾਂ ਨੇ ਮਤਾ ਪਕਾਇਆ ਵੀ ਚਲੋ ਇਹਨਾਂ ਸਿੰਘਾਂ ਦਾ ਮਖੌਲ ਉਡਾਉਂਦੇ ਆ, ਇਹਨਾਂ ਨੂੰ ਭੇਜਣੇ ਆ ਉਹ ਝੋਟੇ ਕੋਲ, ਜਦੋਂ ਇਹਨਾਂ ਨੂੰ ਮਾਰਨ ਪਏਗਾ ਤੇ ਵੇਖ ਕੇ ਤਾੜੀਆਂ ਮਾਰ ਮਾਰ ਕੇ ਹੱਸਾਂਗੇ ਵੀ ਵਾਹ ਆਹ ਸਿੰਘਾਂ ਦਾ ਹਾਲ ਕੀਤਾ। ਇਹਨਾਂ ਨੇ ਮਸ਼ਕਰੀ ਕਰਨ ਵਾਸਤੇ ਮਤਾ ਪਕਾਇਆ ਤੇ ਮਤਾ ਪਕਾ ਕੇ ਸਿੰਘਾਂ ਦਾ ਮਖੌਲ ਉਡਾਉਣ ਵਾਸਤੇ
ਜਬ ਛੇੜਾਂਗੇ ਬਲ ਤੇ ਮਾਰੇ
ਸੋਚਦੇ ਨੇ ਵੀ ਜਦੋਂ ਇਹ ਸਿੰਘ ਜਾ ਕੇ ਇਸ ਝੋਟੇ ਨੂੰ ਛੇੜਨਗੇ ਤੇ ਉਹ ਆਪਣੇ ਬਲ ਨਾਲ ਇਹਨਾਂ ਨੂੰ ਮਾਰੇਗਾ
ਇਤੇ ਉਤ ਭਾਜੈ ਸਕਲ ਪਧਾਰੈ
ਇਧਰ ਉਧਰ ਨੱਠ ਜਾਣਗੇ ਭੱਜ ਜਾਣਗੇ ਭੱਜਦੇ ਹੋਣਗੇ ਜਦੋਂ ਤੇ ਫਿਰ ਅਸੀਂ ਹੱਸਾਂਗੇ ਇਹਨਾਂ ਦਾ ਮਖੌਲ ਉਡਾਵਾਂਗੇ
ਖਰੇ ਤਮਾਸ਼ਾ ਦੇਖੈ ਮਾਇਆ
ਇੱਥੇ ਖਲੋਤੇ ਅਸੀਂ ਤਮਾਸ਼ਾ ਵੇਖਾਂਗੇ ਤਮਾਸ਼ਾ ਵੇਖਾਂਗੇ ਕੀ ਹੁੰਦਾ ਕੀ ਹੋਵੇਗਾ
ਇੰਗਨ ਸੰਗ ਉੱਚ ਤਬਕਾ
ਉਸ ਵੇਲੇ ਏਦਾਂ ਦਾ ਮਤਾ ਪਕਾ ਕੇ ਨਾ ਇਹਨਾਂ ਜ਼ਿਮੀਦਾਰਾਂ ਨੇ ਉਹਦਾ ਪੰਜ ਸਿੰਘਾਂ ਨੂੰ ਇਹ ਗੱਲ ਕਹੀ
ਉਤਹੇਰੋ ਬਦਰੀ ਤਰੋ ਤਰੇ
ਕਹਿਣ ਲੱਗੇ ਸਿੰਘੋ ਉਹ ਸਾਹਮਣੇ ਬੇਰੀ ਦਾ ਦਰਖਤ ਹੈ ਨਾ ਉਹਦੇ ਥੱਲੇ ਖੜਾ ਝੋਟਾ
ਖਰੋ ਮੈਂ ਲਿਓ ਆਗੇ ਕਰੇ
ਉਹਨੂੰ ਲੈ ਜਾਓ ਤੁਸੀਂ ਅੱਗੇ ਕਰਕੇ ਉਹਨੂੰ ਆਪਣੇ ਨਾਲ ਅੱਗੇ ਲਾ ਕੇ ਲੈ ਜਾਓ
ਸ਼੍ਰੀ ਗੁਰ ਤੇ ਹਮ ਨਾਨ ਰੱਖੈ
ਹਾਂ ਅਸੀਂ ਗੁਰੂ ਸਾਹਿਬ ਤੋਂ ਨੀ ਰੱਖਦੇ ਸਾਡੇ ਕੋਲ ਹਾਜ਼ਰ ਹੈ ਤੁਸੀਂ ਇਹੀ ਲੈ ਜਾਓ ਨਾਲੇ ਸੱਚੇ ਬਣੀ ਜਾਂਦੇ ਨੇ ਕਹਿੰਦੇ ਅਸੀਂ ਗੁਰੂ ਸਾਹਿਬ ਦੇ ਕੋਲੋਂ ਲੁਕੋ ਕੇ ਨੀ ਰੱਖਦੇ ਆ ਵੇਖੋ ਜੀ ਇਹ ਸਾਡਾ ਹੀ ਹੈ ਝੋਟਾ ਸਾਡੇ ਨਗਰ ਦਾ ਇਹ ਤੁਸੀਂ ਲੈ ਜਾਓ ਸਤਿਗੁਰਾਂ ਦੇ ਕੋਲ ਅਸੀਂ ਸਤਿਗੁਰਾਂ ਦੇ ਕੋਲੋਂ ਲੁਕਾ ਕੇ ਨੀ ਰੱਖਦੇ
ਕਹਿ ਇਮਹਾਸ ਕਰਨ ਬਲਾਖੇ
ਇਦਾਂ ਸਿੰਘਾਂ ਨੂੰ ਕਹਿ ਕੇ ਹਾਸਾ ਕਰਨ ਵਾਸਤੇ ਠੱਠਾ ਕਰਨ ਵਾਸਤੇ ਮਖੌਲ ਕਰਨ ਵਾਸਤੇ ਇਹਨਾਂ ਨੇ ਇਹ ਬੋਲ ਬੋਲਿਆ
ਸੁਣ ਕਰ ਪੰਚੋ ਸਿੰਘ ਸਿਦਾਰੇ
ਸਿੰਘ ਭੋਲੇ ਭਾ ਜਿਵੇਂ ਮਹਾਰਾਜ ਜੀ ਦਾ ਹੁਕਮ ਸੀ ਜਿਵੇਂ ਜ਼ਿਮੀਦਾਰਾਂ ਨੇ ਦੱਸਿਆ ਉਸੇ ਤਰ੍ਹਾਂ ਉਸ ਬੇਰੀ ਦੇ ਦਰਖਤ ਥੱਲੇ ਜਿੱਥੇ ਉਹ ਸਾਨ ਖੜਾ ਸੀ ਉੱਥੇ ਚਲੇ ਗਏ
ਭਲੀ ਮਹਿਕ ਜੈ ਖਰੋ ਅਗਾਰੇ
ਜਿੱਥੇ ਉਹ ਬੜਾ ਬਲ ਵਾਲਾ ਬਲਵਾਨ ਮਾਰ ਖੋਰਾ ਸਾਨ ਸੀ ਤੇ ਬੜਾ ਖੂੰਖਾਰ ਸੀ ਮਰਜ਼ੀ ਨਾਲ ਫਿਰਦਾ ਸੀ ਅਵਾਰਾ ਸੀ
ਕਯੋ ਜਾਏ ਗੁਰ ਤੋਏ ਬੁਲਾਇਓ ਚੱਲ ਆਗੇ ਬਲੀ ਦੇ ਮਨ ਪਾਇਓ
ਉਹਦੇ ਕੋਲ ਜਾ ਕੇ ਸਿੰਘਾਂ ਨੇ ਬਸ ਇੰਨਾ ਹੀ ਕਿਹਾ ਕਹਿੰਦੇ ਵੀ ਚੱਲ ਤੈਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੁਲਾਇਆ ਉੱਥੇ ਚੱਲ ਕੇ ਖੁਸ਼ੀ ਦੇ ਨਾਲ ਆਪਣੀ ਬਲੀ ਦੇ ਦੇ ਤੇਰੀ ਬਲੀ ਦੇਣੀ ਹੈ ਤੇ ਸਤਿਗੁਰੂ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਨੂੰ ਸੱਦਿਆ ਬੁਲਾਇਆ ਤੇ ਚੱਲ ਪੈ ਸਾਡੇ ਨਾਲ
ਸੁਣ ਗੁਰ ਨਾਮ ਮਹਿਕ ਚੱਲ ਪਰਿਓ
ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ
ਉਹ ਜਿਹੜਾ ਬੈੜਾ ਝੋਟਾ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ ਮਾਰ ਖੋਰਾ ਸੀ ਕੋਲ ਕੋਈ ਜਾਂਦਾ ਸੀ ਮਾਰਨ ਪੈਂਦਾ ਸੀ ਜਦੋਂ ਸਿੰਘਾਂ ਨੇ ਦਸਵੇਂ ਪਾਤਸ਼ਾਹ ਦਾ ਨਾਂ ਲਿਆ ਨਾ ਤੇ ਮਹਾਰਾਜ ਜੀ ਦਾ ਨਾਂ ਸੁਣ ਕੇ ਉਸੇ ਵੇਲੇ ਸਿੱਧਾ ਹੋ ਕੇ ਸਿੰਘਾਂ ਦੇ ਪਿੱਛੇ ਪਿੱਛੇ ਟੁਰ ਪਿਆ
ਬਲੀ ਨਿਬਲ ਸਮ ਪਗ ਮਗ ਧਰਿਓ
ਕਹਿੰਦੇ ਏਡਾ ਬਲੀ ਜਿਵੇਂ ਨਿਰਬਲ ਜਿਹਾ ਹੁੰਦਾ ਨਾ ਕਮਜ਼ੋਰ ਜਿਹਾ ਏਦਾਂ ਨਿਰਬਲਾਂ ਵਾਂਗੂ ਚੱਲ ਪਿਆ ਕਮਜ਼ੋਰਾਂ ਵਾਂਗੂ ਚੱਲ ਪਿਆ ਹੈ ਬਲੀ ਹੈ
ਸਨੇ ਸਨੇ ਚੱਲ ਜਾਤ ਅਗਾਰੇ
ਤੇ ਸਿੰਘ ਅੱਗੇ ਅੱਗੇ ਜਾ ਰਹੇ ਨੇ ਉਹ ਜਿਹੜਾ ਮਹਿਕ ਹੈ ਝੋਟਾ ਉਹ ਨਾਲ ਨਾਲ ਪਿੱਛੇ ਪਿੱਛੇ ਜਾ ਰਿਹਾ
ਸਨੇ ਸਨੇ ਚੱਲ ਜਾਤ ਅਗਾਰੇ ਤਿੰਨ ਪੰਚੋ ਸਿੰਘ ਚੱਲੇ ਪਿਛਾਰੇ
ਹਾਂ ਕਹਿੰਦੇ ਉਹ ਝੋਟਾ ਅੱਗੇ ਅੱਗੇ ਚੱਲ ਪਿਆ ਤੇ ਜਿਹੜੇ ਸਿੰਘ ਨੇ ਉਹ ਝੋਟੇ ਦੇ ਪਿੱਛੇ ਪਿੱਛੇ ਨਾਲ ਨਾਲ ਜਾ ਰਹੇ ਨੇ
ਰਾਹਤ ਹੇਰ ਤੋਏ ਹੈਰਾਨੇ ਕਲਾਵਾਂ ਸਤਿਗੁਰੂ ਪਛਾਣੇ
ਉਹ ਜਿਹੜੇ ਰਾਹਕ ਸੀ ਜ਼ਿਮੀਦਾਰ ਜਿਨ੍ਹਾਂ ਨੇ ਮਖੌਲ ਉਡਾਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਸਮਝ ਗਏ ਵੀ ਇਹ ਤਾਂ ਕਲਾਵਾਨ ਸਤਿਗੁਰੂ ਨੇ ਅਸੀਂ ਜਿਹਨਾਂ ਨੂੰ ਸਧਾਰਨ ਜਿਹਾ ਵਿਅਕਤੀ ਸਮਝਦੇ ਜਾਣ ਕੇ ਹਾਸਾ ਕਰਨਾ ਸੀ ਮਖੌਲ ਉਡਾਉਣਾ ਸੀ ਉਹ ਤਾਂ ਕਲਾਵਾਨ ਪੁਰਖ ਨੇ ਜਿਨ੍ਹਾਂ ਦਾ ਨਾਂ ਸੁਣ ਕੇ ਇਹੋ ਜਿਹਾ ਖੂੰਖਾਰ ਮਾਰ ਖੋਰਾ ਝੋਟਾ ਜਿਹੜਾ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਉਹਨਾਂ ਦਾ ਨਾਂ ਸੁਣ ਕੇ ਸਿੱਧਾ ਹੋ ਕੇ ਟੁਰ ਪਿਆ ਇਹ ਤਾਂ ਕਲਾਵਾਨ ਗੁਰੂ ਹਨ
ਪਸ਼ਚਾਤਾਪ ਕਰਦੀ ਰਹੇ
ਉਹ ਹੁਣ ਆਪਣੇ ਮਨ ਚ ਪਸ਼ਚਾਤਾਪ ਕਰਨ ਲੱਗੇ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ ਸਿੰਘਾਂ ਦਾ ਮਖੌਲ ਉਡਾਉਣ ਵਾਸਤੇ ਮਜ਼ਾਕ ਉਡਾਉਣ ਵਾਸਤੇ ਅਸੀਂ ਏਦਾਂ ਦੀ ਕਰਤੂਤ ਕੀਤੀ ਚੰਗਾ ਨਹੀਂ ਕੀਤਾ ਅਸੀਂ ਏਦਾਂ ਉਹ ਆਪਣੇ ਮਨ ਦੇ ਵਿੱਚ ਪਸ਼ਚਾਤਾਪ ਕਰਨ ਲੱਗੇ
ਅਸਬੇ ਤਮੋ ਕਿਉਂ ਕਹੇ
ਸੋਚਦੇ ਤੇ ਪਛਤਾਵਾ ਕਰਦੇ ਰਹੇ ਕਹਿੰਦੇ ਅਸੀਂ ਹਾਸਾ ਕਰਨ ਵਾਸਤੇ ਕਿਉਂ ਕਿਹਾ ਅਸੀਂ ਮਖੌਲ ਕਰਨ ਵਾਸਤੇ ਸਿੰਘਾਂ ਨੂੰ ਇਹ ਗੱਲ ਕਿਉਂ ਆਖੀ
ਉੱਚੀ ਉਠਾਵਤ ਮੁੱਕ ਕੋ ਗਏ ਮੈਂ ਗੁਰੂ ਕੇ ਸਨਮੁਖ ਭਇਓ।
ਕਹਿੰਦੇ ਉਹ ਜਿਹੜਾ ਝੋਟਾ ਸੀ ਸਾਨ ਸੀ ਆਪਣਾ ਸਿਰ ਉੱਚਾ ਚੁੱਕ ਕੇ ਬੜਾ ਸਿੱਧਾ ਹੋ ਕੇ ਟੁਰਿਆ ਜਾ ਰਿਹਾ ਤੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਗਿਆ ਤੇ ਮਹਾਰਾਜ ਜੀ ਦੇ ਕੋਲ ਆ ਕੇ ਖਲੋ ਗਿਆ।
ਉੱਠ ਸ਼੍ਰੀ ਪ੍ਰਭ ਵਿੱਚ ਦੁਰਗ ਪਧਾਰੇ।
ਸੋ ਵੇਖ ਕੇ ਮਹਾਰਾਜ ਜੀ ਉੱਥੋਂ ਉੱਠੇ, ਉੱਠ ਕੇ ਕਿਲੇ ਵਾਲੇ ਪਾਸੇ ਮਹਾਰਾਜ ਜੀ ਜਿੱਧਰ ਕਿਲਾ ਸੀ ਬਠਿੰਡੇ ਦਾ, ਕਿਲੇ ਦੇ ਵਿੱਚ ਮਹਾਰਾਜ ਜੀ ਗਏ ਹਨ।
ਤੰਗ ਖਰੋ ਦ੍ਰਿੜ ਭਾਰੇ
ਤੇ ਬੜਾ ਵੱਡਾ ਕਿਲਾ ਹੈ, ਉੱਚੇ ਥਾਂ ਤੇ ਬਣਿਆ ਹੋਇਆ ਬੜਾ ਮਜ਼ਬੂਤ ਕਿਲਾ ਹੈ।
ਸਨੇ ਸਨੇ ਚੜ ਸਿਖਰ ਸਿਦਾਰੇ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਕਿਲੇ ਦੀ ਜਿਹੜੀ ਵੱਡੀ ਕੰਧ ਹੈ ਉਹਦੇ ਉੱਤੇ ਮਹਾਰਾਜ ਜੀ ਚੜ ਕੇ ਜਾ ਰਹੇ ਨੇ।
ਪਿੱਛੇ ਗਮਨੇ ਸੰਗ ਜੇ ਸਾਰੇ,
ਪਿੱਛੇ ਜਿੰਨੇ ਨਾਲ ਸੰਗੀ ਸਾਥੀ ਨੇ ਉਹ ਸਾਰੇ ਮਹਾਰਾਜ ਜੀ ਦੇ ਨਾਲ ਨਾਲ ਪਿੱਛੇ ਪਿੱਛੇ ਜਾ ਰਹੇ ਨੇ।
ਉੱਪਰ ਸੰਗ ਮਹਿਕ ਵੀ ਗਯੋ,
ਉਹ ਜਿਹੜਾ ਮਹਿਕ ਸੀ ਝੋਟਾ ਸੀ ਉਹ ਵੀ ਉੱਤੇ ਨਾਲ ਨਾਲ ਚੜ ਕੇ ਉੱਪਰ ਨੂੰ ਗਿਆ ਹੈ।
ਸਭ ਮੈਂ ਧੀਰਜ ਧਰ ਤਿਰ ਪਯੋ,
ਸਾਰਿਆਂ ਦੇ ਵਿੱਚ ਧੀਰਜ ਧਾਰਨ ਕਰਕੇ ਉਹ ਮਹਿਕ ਖਲੋਤਾ ਰਿਹਾ। ਉਹਨੇ ਮੁੜ ਕੇ ਹਿੱਲ ਜੁਲ ਨਹੀਂ ਕੀਤੀ, ਕੋਈ ਕਿਸੇ ਤਰ੍ਹਾਂ ਦਾ ਉਹਨੇ ਮਾਰਖੋਰੀ ਬਿਰਤੀ ਨਹੀਂ ਵਿਖਾਈ, ਸ਼ਾਂਤ ਹੋ ਕੇ ਖਲੋਤਾ ਰਿਹਾ।
ਮੈਂ ਲਾਗਰ ਸਿੰਘ ਕੀ ਦਸ਼ੇਰਾ,
ਮਹਾਰਾਜ ਜੀ ਨੇ ਭਾਈ ਮਲਾਗਰ ਸਿੰਘ ਜੀ ਵੱਲ ਵੇਖਿਆ। ਮਲਾਗਰ ਸਿੰਘ ਮਹਾਰਾਜ ਜੀ ਦਾ ਸੂਰਮਾ ਸੀ। ਮਲਾਗਰ ਸਿੰਘ ਵੱਲ ਮਹਾਰਾਜ ਜੀ ਨੇ ਵੇਖਿਆ।
ਸ਼੍ਰੀ ਪ੍ਰਭ ਹੁਕਮ ਕਯੋ ਤਿਸ ਬੇਰਾ,
ਮਹਾਰਾਜ ਜੀ ਨੇ ਮਲਾਗਰ ਸਿੰਘ ਨੂੰ ਹੁਕਮ ਕੀਤਾ। ਉਸ ਵਕਤ ਕਹਿਣ ਲੱਗੇ,
ਕਰ ਝਟਕਾ ਬਲੀ ਦਿਓ ਇਸ ਤਾਏ, ਬੌਰ ਨਿਕਾਸੈ ਦੇਵ ਥਾਏ।
ਮਹਾਰਾਜ ਜੀ ਕਹਿੰਦੇ ਮਲਾਗਰ ਸਿੰਘ, ਇਹ ਝੋਟੇ ਦਾ ਝਟਕਾ ਇੱਕੋ ਕਿਰਪਾਨ ਦੇ ਵਾਰ ਨਾਲ ਤੂੰ ਕਰਨਾ, ਕਰ ਦੇ ਇਹਦਾ ਝਟਕਾ ਕਰਨਾ ਇੱਕੋ ਵਾਰ ਨਾਲ, ਤੇ ਇੱਕੋ ਵਾਰ ਨਾਲ ਝਟਕਾ ਕਰ ਦੇ ਤਾਂ ਜੋ ਜਿਹੜਾ ਬਲੀ ਦਿਓ ਹੈ ਇੱਥੇ ਆਪਾਂ ਉਹਨੂੰ ਕੱਢ ਦਈਏ। ਖਾਲਸਾ ਜੀ, ਗੁਰੂ ਸਾਹਿਬ ਨੂੰ ਇੱਥੇ ਬਲੀ ਦੇਣ ਦੀ ਲੋੜ ਨਹੀਂ, ਉਹਨੂੰ ਜਿਵੇਂ ਗੁਰੂ ਅਮਰਦਾਸ ਜੀ ਨੇ ਛੜੀ ਨਾਲ ਹੀ ਭੇਜਿਆ ਸੀ ਨਾ, ਗੋਇੰਦਵਾਲ ਸਾਹਿਬ ਚੋਂ ਕੱਢੇ ਸੀ ਇਹ ਸਾਰੇ ਭੂਤ ਪ੍ਰੇਤ, ਇਹ ਉਦੋਂ ਦਾ ਹੀ ਕੱਢਿਆ ਹੋਇਆ ਸੀ। ਸਤਿਗੁਰਾਂ ਨੇ ਤੇ ਇਸ਼ਾਰਾ ਹੀ ਕਰਨਾ ਸੀ, ਇਹਨੇ ਨਿਕਲ ਜਾਣਾ ਸੀ। ਪਰ ਮਹਾਰਾਜ ਜੀ ਇੱਥੇ ਸ਼ਸਤਰ ਵਿਦਿਆ ਦਾ ਜੰਗੀ ਕਰਤੱਵ ਵੀ ਵਿਖਾ ਰਹੇ ਨੇ ਕਿ ਸਿੰਘਾਂ ਦੀਆਂ ਬਾਹਾਂ ਚ ਕਿੰਨੀ ਤਾਕਤ ਤੇ ਬਲ ਹੈ। ਹੁਣ ਝੋਟੇ ਨੂੰ ਝਟਕਾਉਣਾ ਇੱਕੋ ਵਾਰ ਦੇ ਨਾਲ, ਉਹਦਾ ਧੋਣ ਲਾਹ ਕੇ ਜ਼ਮੀਨ ਤੇ ਸੁੱਟ ਦੇਣੀ, ਉਹ ਵੀ ਅਵਾਰਾ ਝੋਟਾ, ਉਹਦੇ ਵਾਸਤੇ ਕਿੰਨਾ ਬਲ ਚਾਹੀਦਾ। ਇਹ ਸਤਿਗੁਰਾਂ ਦਾ ਜੰਗੀ ਕਰਤੱਵ ਹੈ। ਇੱਥੇ ਕੋਈ ਬਲੀ ਆਦਿਕ ਦੀ ਗੱਲ ਨਹੀਂ ਹੈ ਵੀ ਬਲੀ ਦੇ ਰਹੇ ਨੇ ਮਹਾਰਾਜ, ਬਲੀ ਤਾਂ ਉਦਾਂ ਸ਼ਬਦ ਵਰਤਿਆ ਜਾ ਰਿਹਾ, ਪਰ ਅਸਲ ਦੇ ਵਿੱਚ ਸਤਿਗੁਰੂ ਜੀ ਜੰਗੀ ਕਰਤੱਵ ਕਰ ਰਹੇ ਨੇ, ਇਹ ਜੰਗੀ ਕਰਤੱਵ ਵਿਖਾ ਰਹੇ ਨੇ। ਤੋ ਮਹਾਰਾਜ ਜੀ ਕਹਿੰਦੇ ਮਲਾਗਰ ਸਿੰਘ, ਇੱਕੋ ਝਟਕੇ ਨਾਲ ਵੱਢਣਾ, ਇੱਕੋ ਤੇਗ ਦੇ ਝਟਕੇ ਨਾਲ ਇਹਨੂੰ ਮਾਰਨਾ ਹੈ।
ਮੈਂ ਲਾਗਰ ਸਿੰਘ ਸੁਣ ਤਤਕਾਲਾ,
ਮਹਾਰਾਜ ਜੀ ਦਾ ਬਚਨ ਭਾਈ ਮਲਾਗਰ ਸਿੰਘ ਨੇ ਸੁਣਿਆ।
ਖੈਚ ਨਿਕਾਰਿਓ ਖੜਗ ਕਰਾਲਾ,
ਉਸੇ ਵਕਤ ਆਪਣੇ ਮਿਆਨ ਚੋਂ ਮਲਾਗਰ ਸਿੰਘ ਨੇ ਤੇਗ ਧੂ ਲਈ, ਤੇਗ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਲਈ।
ਬਲ ਤੇ ਇਸ ਪ੍ਰਕਾਰ ਕੋ ਬਾਇਓ,
ਕਹਿੰਦੇ ਬੜੇ ਬਲ ਨਾਲ। ਹੁਣ ਝੋਟਾ ਝਟਕਾਉਣ ਵਾਸਤੇ ਬਾਹਾਂ ਚ ਕਿੰਨੀ ਤਾਕਤ ਚਾਹੀਦੀ, ਇੱਕ ਬੱਕਰਾ ਝਟਕਾਉਣਾ ਹੋਵੇ ਛੋਟਾ ਜਿਹਾ ਉਹਨੂੰ ਝਟਕਦਿਆਂ ਕਿੰਨਾ ਜ਼ੋਰ ਲੱਗਦਾ, ਝੋਟੇ ਦਾ ਸਿਰ ਵੱਢਣਾ ਸੀ ਤੇ ਕਹਿੰਦੇ ਉਹਨੂੰ ਝਟਕਾਉਣ ਵਾਸਤੇ ਮਲਾਗਰ ਸਿੰਘ ਨੇ ਆਪਣੀਆਂ ਬਾਹਾਂ ਦਾ ਪੂਰਾ ਬਲ ਤੇ ਤਾਕਤ ਲਾਈ ਹੈ।
ਸੀਸ ਆਜ਼ਾਦ ਮਹਿਕ ਕੋ ਲਾਇਓ,
ਉਸੇ ਵੇਲੇ ਕਹਿੰਦੇ ਉਹ ਜਿਹੜਾ ਝੋਟਾ ਸੀ ਇੱਕੋ ਵਾਰ ਕੀਤਾ, ਇੱਕੋ ਵਾਰ ਦੇ ਨਾਲ ਝੋਟੇ ਦਾ ਸਿਰ ਵੱਢ ਕੇ ਮਲਾਗਰ ਸਿੰਘ ਨੇ ਜ਼ਮੀਨ ਤੇ ਸੁੱਟ ਦਿੱਤਾ। ਮੁਨੇਰਾ ਸੀ, ਦੀਵਾਰ ਸੀ ਨਾ ਉਹਦੇ ਉੱਤੇ ਹੀ ਝਟਕਾਇਆ, ਉੱਥੇ ਉਹਦਾ ਸਰੀਰ, ਝੋਟੇ ਦੀ ਜਿਹੜੀ ਲੋਤ ਸੀ ਉਹਦਾ ਸਰੀਰ ਉੱਥੇ ਡਿੱਗ ਪਿਆ।
ਦੀਏ ਪ੍ਰਾਣ ਸਤਿਗੁਰੂ ਅਗਾਰੇ,
ਸਤਿਗੁਰਾਂ ਦੇ ਸਾਹਮਣੇ ਉਸ ਝੋਟੇ ਨੇ ਆਪਣੇ ਪ੍ਰਾਣ ਦੇ ਦਿੱਤੇ।
ਮਰਨ ਸੁਧਾਰਿਓ ਆਪਣ ਪਲੇਰੇ, ਸਭਿਓਨ ਮੈਂ ਪ੍ਰਭ ਕਯੋ ਉਚੇਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦਾ ਮਰਨਾ ਸੁਧਾਰ ਦਿੱਤਾ। ਮਰਨਾ ਤਾਂ ਹੈ ਹੀ ਸੀ ਇਹਨੇ, ਪਰ ਸਤਿਗੁਰਾਂ ਦੇ ਸਾਹਮਣੇ ਮਰਨ ਕਰਕੇ ਮੁਕਤ ਹੋ ਗਿਆ ਹੈ, ਇਹਦੇ ਆਪਣਾ ਮਰਨਾ ਸੁਧਾਰ ਲਿਆ। ਉਸ ਵੇਲੇ ਫਿਰ ਗੁਰੂ ਕਲਗੀਧਰ ਜੀ ਉੱਚੀ ਆਵਾਜ਼ ਵਿੱਚ ਬੋਲੇ,
ਮਹਿਕ ਮਰੇ ਕੋ ਤਰੇ ਗਿਰਾਵੇ।
ਮਹਾਰਾਜ ਜੀ ਕਹਿੰਦੇ ਆਓ ਵੀ ਹੁਣ ਕੋਈ ਸਿੰਘ ਅੱਗੇ,
ਕਿ ਇਹ ਜਿਹੜਾ ਮਰਿਆ ਹੋਇਆ ਝੋਟਾ ਹੈ ਇਹਨੂੰ ਚੁੱਕ ਕੇ ਕੱਲਾ ਚੁੱਕਣਾ, ਕੱਲੇ ਨੇ, ਦੂਜਾ ਨਹੀਂ ਕੋਈ ਨਾਲ ਲਾਉਣਾ, ਕੋਈ ਕੱਲਾ ਬੰਦਾ ਇਹਨੂੰ ਚੁੱਕ ਕੇ ਕਿਲੇ ਦੀ ਕੰਧ ਤੋਂ ਥੱਲੇ ਸੁੱਟੇ।
ਬਲੀ ਏਕ ਦੁਤੀਆ ਨਾ ਕਰ ਲਾਵੇ,
ਇੱਕੋ ਬਲੀ ਹੋਵੇ, ਦੂਜਾ ਬੰਦਾ ਨਾ ਕੋਈ ਹੱਥ ਲਾਵੇ, ਕੱਲਾ ਹੀ ਆਵੇ। ਹੁਣ ਕਿੰਨੇ ਮਨ ਵਜਨ ਹੋਵੇਗਾ ਉਹਦਾ, ਕਿੰਨੇ ਕੁਆਂਟਲ ਦਾ ਹੋਵੇਗਾ ਝੋਟਾ? ਤੇ ਮਹਾਰਾਜ ਜੀ ਕਹਿੰਦੇ ਕੱਲਾ ਹੀ ਹੋਵੇ ਜਿਹੜਾ ਇਹਨੂੰ ਚੁੱਕ ਕੇ ਛੱਲੇ ਸੁੱਟ ਦੇਵੇ ਜ਼ਮੀਨ ਤੇ।
ਸੁਣ ਤੂਸ਼ਨ ਹੋਵੇ ਸਭ ਕੋਏ,
ਸੁਣ ਕੇ ਸਾਰੇ ਚੁੱਪ ਕਰ ਗਏ ਵੀ ਏਡਾ ਵੱਡਾ ਝੋਟਾ ਕੱਲਾ ਕੌਣ ਚੁੱਕੇਗਾ।
ਸਾਧ ਗੋਦੜੀਆ ਬੋਲਿਓ ਸੋਏ,
ਉਹ ਜਿਹੜਾ ਸਾਧ ਸੀ ਨਾ ਗੋਦੜੀਆ, 21 ਪਾਠ ਕਰਨ ਵਾਲਾ ਜਪ ਜੀ ਸਾਹਿਬ ਦੇ, ਉਹ ਉਸ ਵੇਲੇ ਬੋਲਿਆ, ਕਹਿਣ ਲੱਗਾ,
ਹੁਕਮ ਹੋਏ ਤਰ ਇਸੇ ਗਿਰਾਮੋ, ਮੈਂ ਏਕਾਕੀ ਬਲ ਦਿਖ ਰਾਮੋ।
ਭਾਈ ਗੋਦੜੀਆ ਕਹਿਣ ਲੱਗਾ, ਮਹਾਰਾਜ ਜੇ ਹੁਕਮ ਹੋਵੇ, ਆਪ ਜੀ ਦੀ ਆਗਿਆ ਹੋਵੇ ਤੇ ਇਹਨੂੰ ਚੁੱਕ ਕੇ ਮੈਂ ਕੱਲਾ ਥੱਲੇ ਸੁੱਟਾਂ, ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਇਹਨੂੰ ਥੱਲੇ ਚੁੱਕ ਕੇ ਸੱਟ ਕੇ ਵਿਖਾਵਾਂ।
ਇਸ਼ਾਰਤ ਸਮਝਿਓ ਲਿਓ ਉਠਾਏ,
ਮਹਾਰਾਜ ਜੀ ਦਾ ਇਸ਼ਾਰਾ ਸਮਝਿਆ, ਕਹਿੰਦੇ ਉਹਨੇ ਚੁੱਕ ਲਿਆ ਭਾਈ ਗੋਦੜੀਏ ਨੇ ਉਹ ਮਰਿਆ ਝੋਟਾ ਤੇ ਚੁੱਕ ਕੇ ਡੰਡ ਕੱਢ ਦਿੱਤੇ ਉਹਦੇ ਉੱਪਰ ਨੂੰ, ਇਹਨਾਂ ਬਲ ਬਾਹਾਂ ਦੇ ਵਿੱਚ, ਤੇ ਝੋਟਾ ਚੁੱਕ ਕੇ ਬਾਹਾਂ ਦੇ ਨਾਲ ਉੱਤੇ ਚੁੱਕ ਲਿਆ।
ਉੱਚ ਮੁਨੇਰੇ ਤੇ ਕੱਚ ਲਿਆਏ,
ਉਹ ਜਿਹੜਾ ਮੁਨੇਰਾ ਸੀ ਨਾ ਉਹਦੇ ਤੋਂ ਉੱਚਾ ਚੁੱਕ ਕੇ ਲੈ ਕੇ ਆਇਆ।
ਤਰੇ ਬਗਾਏ ਦੋਰ ਕੋ ਗੇਰਾ, ਬਿਸਮਾਨੇ ਜਬ ਸਭ ਨੇਰਾ,
ਉਹਨੂੰ ਥੱਲੇ ਵਗਾ ਕੇ ਸੁੱਟਿਆ। ਸਾਰੇ ਵੇਖ ਕੇ ਹੈਰਾਨ ਹੋ ਗਏ, ਦੰਗ ਹੋ ਗਏ, ਸਭ ਵੇਖ ਕੇ ਹੈਰਾਨ ਹੋ ਗਏ ਵੀ ਕੱਲਾ ਸਾਧ, ਅਸੀਂ ਤਾਂ ਇਹਨੂੰ ਸਾਧ ਹੀ ਸਮਝਦੇ ਸੀ ਗੋਦੜੀਏ ਨੂੰ, ਇਹਦਾ ਬੜਾ ਤਾਕਤਵਰ ਨਿਕਲਿਆ, ਬੜਾ ਬਲਵਾਨ ਨਿਕਲਿਆ।
ਇਤਨੇ ਬਿਖੇ ਦੇਵ ਚਲ ਆਇਓ,
ਇਹਨੇ ਨੂੰ ਜਿਹੜਾ ਉਹ ਕਾਣਾ ਦਿਓ ਸੀ ਨਾ ਕਿਲੇ ਦਾ, ਉਹ ਆ ਗਿਆ ਚੱਲ ਕੇ, ਉਹ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਇਆ।
ਸ਼੍ਰੀ ਪ੍ਰਭ ਕੋ ਨਿਜ ਦਰਸ ਦਿਖਾਇਓ,
ਉਹਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਹੱਥ ਜੋੜ ਕਰ ਅਰਜ਼ ਗੁਜ਼ਾਰੇ, ਬਾਸਾ ਗੋਇੰਦਵਾਲ ਅਗਾਰੇ,
ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਜੀ ਇੱਥੇ ਰਹਿਣ ਤੋਂ ਪਹਿਲਾਂ ਅਸੀਂ ਗੋਇੰਦਵਾਲ ਸਾਹਿਬ ਰਹਿੰਦੇ ਸੀ, ਭੂਤਾਂ ਦੀ ਨਗਰੀ ਸੀ ਨਾ ਉਹ ਪਹਿਲਾਂ, ਜਦੋਂ ਗੁਰੂ ਅਮਰਦਾਸ ਜੀ ਨੇ ਨਗਰ ਨਹੀਂ ਸੀ ਵਸਾਇਆ। ਕਹਿੰਦਾ ਮਹਾਰਾਜ ਅਸੀਂ ਪਹਿਲਾਂ ਗੋਇੰਦਵਾਲ ਸਾਹਿਬ ਰਹਿੰਦੇ ਸੀ,
ਅਮਰੀ ਜਾਤ ਹਜ਼ਾਰੋਂ ਥਿਰੇ,
ਉੱਥੇ ਸਾਡੀ ਜਾਤ ਦੇ ਹਜ਼ਾਰਾਂ ਹੀ ਦਿਓ ਪ੍ਰੇਤ ਰਹਿੰਦੇ ਸਨ।
ਮਹਾ ਉਜਾੜ ਨਰਨ ਕੀ ਕਰੇ,
ਔਰ ਉੱਥੇ ਅਸੀਂ ਲੋਕਾਂ ਨੂੰ ਉਜਾੜਦੇ ਸੀ, ਕਿਸੇ ਨੂੰ ਵਸਣ ਨਹੀਂ ਸੀ ਦਿੰਦੇ।
ਸ਼੍ਰੀ ਅੰਗਦ ਕਰ ਹੁਕਮ ਪਠਾਏ, ਸ਼੍ਰੀ ਗੁਰੂ ਅਮਰ ਹਮੋ ਪਰ ਆਏ,
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਕਰਕੇ ਗੁਰੂ ਅਮਰਦਾਸ ਜੀ ਨੂੰ ਸਾਡੇ ਕੋਲ ਭੇਜ ਦਿੱਤਾ, ਗੋਇੰਦਵਾਲ ਸਾਹਿਬ ਨਗਰ ਵਸਾਉਣ ਵਾਸਤੇ।
ਸੰਗ ਛੜੀ ਕੇ ਜਾਰਤ ਹਮੈ,
ਗੁਰੂ ਅਮਰਦਾਸ ਜੀ ਇੱਕ ਛੜੀ ਲਿਆਏ ਸੀ ਆਪਣੇ ਨਾਲ ਗੁਰੂ ਅੰਗਦ ਦੇਵ ਸਾਹਿਬ ਦੇ ਹੱਥ ਦੀ, ਉਹ ਛੜੀ ਉਹਨਾਂ ਨੇ ਆ ਕੇ ਸਾਨੂੰ ਵਿਖਾਈ, ਜਿੱਧਰ ਜਿੱਧਰ ਲੈ ਕੇ ਜਾਂਦੇ ਸਨ ਉਸ ਛੜੀ ਦੇ ਪ੍ਰਤਾਪ ਨਾਲ ਅਸੀਂ ਸੜਦੇ ਸੀ, ਭੁੱਜਦੇ ਸੀ।
ਭਾਜੇ ਪ੍ਰੇਤ ਸਰਬ ਤੇ ਸਮੈ,
ਉਸ ਵੇਲੇ ਸਾਰੇ ਪ੍ਰੇਤ ਗੋਇੰਦਵਾਲ ਸਾਹਿਬ ਛੱਡ ਕੇ ਦੌੜੇ ਭੱਜੇ।
ਗਰਭਵਤੀ ਤਬ ਮਾਤ ਹਮਾਰੀ,
ਮਹਾਰਾਜ ਜਿਹੜੀ ਸਾਡੀ ਮਾਂ ਸੀ ਉਸ ਵੇਲੇ ਗਰਭਵਤੀ ਸੀ, ਇਹ ਵੀ ਖਾਲਸਾ ਜੀ ਜੰਮਦੇ ਮਰਦੇ ਨੇ, ਇਹਨਾਂ ਦਾ ਵੀ ਜਨਮ ਮਰਨ ਹੁੰਦਾ, ਪ੍ਰੇਤਾਂ ਦੀਆਂ ਜੂਨੀਆਂ ਹਨ ਇਹ, ਤੇ ਬਹੁਤ ਜ਼ਿਆਦਾ ਭਾਰੀ ਕਸ਼ਟ ਹੁੰਦਾ ਪ੍ਰੇਤ ਦੀ ਜੂਨੀ ਚ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਪ੍ਰੇਤ ਜੂਨ ਮੈਂ ਕਸ਼ਟ ਘਨੇਰੇ, ਪ੍ਰੇਤ ਦੀ ਜੂਨ ਚ ਬੜਾ ਡਾਢਾ ਕਸ਼ਟ ਹੁੰਦਾ। ਤੋ ਇਹ ਕਹਿਣ ਲੱਗਾ ਜੀ ਸਾਡੀ ਜਿਹੜੀ ਮਾਂ ਸੀ ਉਸ ਵੇਲੇ ਗਰਭਵਤੀ ਸੀ।
ਬਾਜ ਪ੍ਰਸੂਤੀ ਖੇਤ ਮਜਾਰੇ,
ਉਹ ਜਦੋਂ ਭੱਜੀ ਤੇ ਭੱਜਦਿਆਂ ਖੇਤ ਦੇ ਵਿੱਚ ਹੀ ਸਾਡਾ ਜਨਮ ਹੋਇਆ।
ਫਲਡਾ ਲਗ ਜਵਾਰ ਕੋ ਮੇਰੋ,
ਉੱਥੇ ਜਵਾਰ ਦਾ ਖੇਤ ਸੀ, ਜਵਾਰ ਦਾ ਇੱਕ ਜਿਹੜਾ ਫਰੜਾ ਸੀ ਭਾਵ ਜਵਾਰ ਦਾ ਇੱਕ ਜਿਹੜਾ ਡੱਕਾ ਸੀ, ਉਹ ਜੰਮਦੇ ਦੇ ਮੇਰੀ ਅੱਖ ਦੇ ਵਿੱਚ ਲੱਗਾ।
ਫੋਟਿਓ ਨੈਣ ਏਕ ਤਿਸ ਮੇਰੇ,
ਉਸ ਵੇਲੇ ਮੇਰੀ ਅੱਖ ਫੁੱਟ ਗਈ ਤੇ ਮੈਂ ਉਦੋਂ ਦਾ ਕਾਣਾ ਹੋ ਗਿਆ, ਮੇਰਾ ਨਾਂ ਹੀ ਕਾਣਾ ਦਿਓ ਪ੍ਰਸਿੱਧ ਹੋ ਗਿਆ।
ਦੁਤੀਆ ਭਰਾਤ ਜਨਮਿਓ ਤਬ ਔਰ,
ਇੱਕ ਮੇਰੇ ਨਾਲ ਜੋੜੇ ਦਾ ਦੂਜਾ ਭਰਾ ਵੀ ਜੰਮਿਆ ਸੀ।
ਟੁੰਡਾ ਟੁੱਟੀ ਉਹ ਕਰ ਤਿਸ ਨੇ ਟੋਰ
ਉਹ ਟੁੰਡਾ ਹੋ ਗਿਆ ਉਹਦੀ ਬਾਂਹ ਟੁੱਟ ਗਈ ਸੀ ਉਸ ਵੇਲੇ ਉਹਨੂੰ ਟੁੰਡਾ ਦਿਓ ਕਹਿੰਦੇ ਹਨ
ਤਬ ਤੇ ਹਮ ਬਾਤੇ ਸਥਾਏ
ਉਦੋਂ ਦੇ ਅਸੀਂ ਮਹਾਰਾਜ ਜੀ ਇੱਥੇ ਆ ਗਏ ਉਦੋਂ ਦੇ ਅਸੀਂ ਇੱਥੇ ਬਠਿੰਡੇ ਦੇ ਇਸ ਕਿਲੇ ਦੇ ਵਿੱਚ ਰਹਿ ਰਹੇ ਹਾਂ
ਸਮਤ ਸੋਤੇ ਅਦਕ ਬਿਤਾਏ
ਮਹਾਰਾਜ ਤਕਰੀਬਨ 100 ਸਾਲ ਦਾ ਸਮਾਂ ਅਸੀਂ ਇੱਥੇ ਰਹਿੰਦਿਆਂ ਬਤੀਤ ਕਰ ਦਿੱਤਾ
ਇਤ ਵੀ ਬਸਣ ਦੇ ਤੇ ਕਿਉਂ ਨਾ ਏ
ਮਹਾਰਾਜ ਤੁਸੀਂ ਹੁਣ ਸਾਨੂੰ ਇੱਥੇ ਵੀ ਨਹੀਂ ਬਸਣ ਦਿੰਦੇ ਅਸੀਂ ਜਾਈਏ ਕਿੱਥੇ ਅਸੀਂ ਵੀ ਤੇ ਰਹਿਣਾ ਹੀ ਹੈ ਨਾ ਕਿਤੇ ਸਾਡਾ ਵੀ ਚਿੱਤ ਕਰਦਾ ਅਸੀਂ ਕਿਤੇ ਰਹੀਏ 100 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਹੁਣ ਤੁਸੀਂ ਉੱਥੋਂ ਕੱਢਿਆ ਪਹਿਲਾਂ ਗੋਇੰਦਵਾਲ ਤੋਂ ਹੁਣ ਇੱਥੋਂ ਕੱਢਣ ਆ ਗਏ ਉਹ ਮਹਾਰਾਜ ਹੁਣ ਅਸੀਂ ਕਿੱਥੇ ਜਾਈਏ
ਕੌਣ ਦੇਸ਼ ਮੈਂ ਹਮ ਚੱਲ ਜਾਏ
ਅਸੀਂ ਕਿਹੜੇ ਦੇਸ਼ ਵਿੱਚ ਚਲੇ ਜਾਈਏ ਕਿਹੜੇ ਦੇਸ਼ ਵਿੱਚ ਜਗ੍ਹਾ ਬਣਾਈਏ
ਸ਼੍ਰੀ ਪ੍ਰਭ ਹੁਕਮ ਕੀਨ ਤੇ ਸਤਾਏ
ਉਸ ਵੇਲੇ ਮਹਾਰਾਜ ਇਸ ਕਾਣੇ ਦੇਵ ਨੂੰ ਹੁਕਮ ਕਰਕੇ ਕਹਿਣ ਲੱਗੇ
ਅਬੈ ਕਦੀਮੀ ਬਸੋ ਥਾਏ
ਮਹਾਰਾਜ ਜੀ ਕਹਿੰਦੇ ਭਾਈ ਹੁਣ ਤੈਨੂੰ ਐਸੀ ਥਾਂ ਤੇ ਭੇਜਾਂਗੇ ਜਿੱਥੇ ਤੂੰ ਸਦਾ ਵਸਦਾ ਰਹੀ
ਫਿਟਕੀ ਪੁਰੇ ਸਿਰੰਦ ਉਜਾਰੋ ਜਰਾ ਉਖਾੜ ਤਦਰ ਉਡਾਰੋ
ਸਾਡੀ ਫਿਟਕਾਰੀ ਹੋਈ ਆ ਸਰਹੰਦ ਪੁਰੇ ਤੂੰ ਜਾ ਕੇ ਹੁਣ ਸਰਹੰਦ ਚ ਵਾਸਾ ਕਰ ਤੇ ਉਸ ਸਰਹੰਦ ਨੂੰ ਪੁੱਟ ਕੇ ਜੜੋ ਉਹਦੀਆਂ ਇੱਟਾਂ ਤੱਕ ਜਿਹੜੀਆਂ ਨੇ ਸਤਲੁਜ ਦਰਿਆ ਵਿੱਚ ਸੁੱਟਣੀਆਂ ਹਨ
ਨੈ ਤੈਤੇ ਕੋ ਬਸ ਹਟਾਵੇ
ਉੱਥੇ ਤੈਨੂੰ ਵਸਦਿਆਂ ਕੋਈ ਨੀ ਹਟਾਵੇਗਾ
ਸਦਾ ਬਸ ਤੁਮਰੋ ਬਣਿਆ
ਉੱਥੇ ਤੇਰਾ ਸਦਾ ਵਾਸਾ ਰਹੇਗਾ
ਨਿਕਸੋ ਅਬ ਬਿਲੰਬ ਨਾ ਕੀਜੈ
ਹੁਣ ਇੱਥੋਂ ਨਿਕਲ ਜਾ ਇੱਥੋਂ ਦੇਰੀ ਨਾ ਲਾ ਨਿਕਲਦਿਆਂ
ਇਹ ਸਭ ਹਮਰੋ ਦੇਸ਼ ਲਖੀਜੈ
ਹੁਣ ਸਾਡਾ ਹੈ ਦੇਸ਼ ਇਹ ਸਾਰਾ ਦੇਸ਼ ਸਾਡਾ ਹੈ
ਜੰਗਲ ਨਾਮ ਪਾਕ ਤੋਂ ਜੋਏ
ਜਿਹਨੂੰ ਜੰਗਲ ਦੇਸ਼ ਕਹਿੰਦੇ ਨੇ ਇਹ ਹੁਣ ਸਾਡਾ ਦੇਸ਼ ਹੈ
ਆਨੰਦ ਘਨੋ ਮਾਲਵਾ ਹੋਏ
ਹੁਣ ਆਨੰਦ ਸਾਹਿਬ ਹੋਵੇਗਾ ਹੁਣ ਇਹ ਜੰਗਲ ਨਹੀਂ ਇਹ ਮਾਲਵਾ ਹੋ ਜਾਏਗਾ
ਸੁਣ ਬੋਲਿਓ ਮੈਂ ਛੁਦਾ ਸਮੇਤ
ਇਹ ਸੁਣ ਕੇ ਕਾਣਾ ਦਿਓ ਬੋਲਿਆ ਕਹਿੰਦਾ ਮਹਾਰਾਜ ਅੱਜ ਤਾਂ ਮੈਂ ਭੁੱਖਾ ਖਾਧਾ ਨੀ ਕੁਝ ਮਹਾਰਾਜ ਮੈਨੂੰ ਤਾਂ ਡਾਢੀ ਭੁੱਖ ਲੱਗੀ ਹੈ
ਪਹੁੰਚਿਓ ਜਾਏ ਨੀ ਇਸੇਤ
ਇਸ ਕਾਰਨ ਕਰਕੇ ਭੁੱਖਾ ਮੈਂ ਇੱਥੋਂ ਕਿਵੇਂ ਚਲਾ ਜਾਵਾਂ ਮਹਾਰਾਜ ਉੱਥੇ ਪਹੁੰਚਿਆ ਨੀ ਜਾਣਾ
ਹੁਕਮ ਅਗਾਮਨ ਕੋ ਕਹਿ ਦੀਜੈ
ਮਹਾਰਾਜ ਮੈਨੂੰ ਹੁਕਮ ਕਰ ਦਿਓ ਘੱਟੋ ਘੱਟ ਮੈਂ ਆਪਣਾ ਪੇਟ ਤਾਂ ਭਰ ਲਵਾਂ ਆਪਣਾ ਰੱਜ ਤਾਂ ਕਰ ਲਵਾਂ
ਹੁਣ ਮੋਕੋ ਇਤ ਤੇ ਨਿਕਸੀਜੈ
ਫੇਰ ਮੈਨੂੰ ਤੁਸੀਂ ਇੱਥੋਂ ਕੱਢ ਦਿਆ ਜੇ
ਸ਼ੇਰੇ ਮੁਖ ਤੇ ਕੇ ਸਾਥ ਬਕਾਨਾ ਆਗੇ ਕਾ ਕਰਤ ਤੂੰ ਖਾਨਾ
ਮਹਾਰਾਜ ਜੀ ਬੋਲੇ ਕਹਿੰਦੇ ਬਈ ਅੱਗੇ ਕੀ ਖਾਂਦਾ ਹੁੰਦਾ ਤੂੰ ਕੀ ਖਾ ਕੇ ਪੇਟ ਭਰਦਾ ਹੁੰਦਾ ਤੂੰ ਇਹੋ ਜਿਹੀ ਕਿਹੜੀ ਚੀਜ਼ ਖਾਂਦਾ
ਅੱਜ ਨਹੀਂ ਕੈਸੇ ਤੁਮ ਬਣਿਓ
ਤੇ ਅੱਜ ਕਿਉਂ ਨੀ ਖਾਧੀ ਬਈ ਅੱਗੇ ਤੂੰ ਜਿਹੜੀ ਚੀਜ਼ ਖਾਣਾ ਹੈ ਅੱਜ ਕਿਉਂ ਨੀ ਖਾਧੀ ਅੱਜ ਤੇਰਾ ਖਾਣਾ ਕਿਉਂ ਨੀ ਬਣਿਆ
ਸੁਣ ਕੇ ਦੇਵ ਗੁਰੂ ਸੰਗ ਬਣਿਓ
ਇਹ ਸੁਣ ਕੇ ਉਹ ਦੇਵ ਬੋਲਿਆ ਮਹਾਰਾਜ ਜੀ ਨੂੰ ਕਹਿਣ ਲੱਗਾ
ਮਹਾਰਾਜ ਫਿਰ ਕਹਿ ਇਸ ਦੇਸ਼
ਕਹਿਣ ਲੱਗਾ ਮਹਾਰਾਜ ਜੀ ਮੈਂ ਇਸ ਦੇਸ਼ ਵਿੱਚ ਫਿਰਦਾ ਸਾਰੇ ਦੇਸ਼ ਵਿੱਚ ਫਿਰਦਾ ਹਾਂ
ਜਿਰਤ ਜਿਤ ਕਿਤ ਖਾਤ ਵਿਸ਼ੇਸ਼
ਜਿੱਧਰ ਕਿੱਧਰ ਵਿਚਰਦਾ ਤੇ ਜਿੱਥੋਂ ਮੈਨੂੰ ਕੁਝ ਖਾਣ ਨੂੰ ਮਿਲ ਜੇ ਮੈਂ ਖਾ ਲੈਣਾ
ਅੰਨ ਹਜ਼ਾਰੋ ਮਨ ਕੋ ਭੋਜਨ
ਮਹਾਰਾਜ ਹਜ਼ਾਰਾਂ ਮਨ ਅੰਨ ਜਿਹੜਾ ਉਹਦਾ ਮੈਂ ਭੋਜਨ ਕਰਦਾ ਹਾਂ
ਦੇਖਤ ਫਿਰੋ ਅਸੁਚ ਹੋਏ ਜੋ ਜਾਨ
ਮਹਾਰਾਜ ਖਾਂਦਾ ਕਿੱਥੋਂ ਆ ਮਹਾਰਾਜ ਜਿਹੜੇ ਬੰਦੇ ਅਸੁੱਚ ਅਸੁੱਚ ਯਾਨੀ ਕਿ ਜਿਨ੍ਹਾਂ ਦੇ ਘਰ ਸੁੱਚ ਨਹੀਂ ਹੁੰਦੀ ਜਿਹੜੇ ਘਰ ਮੈਲੇ ਕੁਚੈਲੇ ਹੁੰਦੇ ਨੇ ਜਿੱਥੇ ਝੂਠ ਤੇ ਬਹੁਤ ਸਾਦਾ ਅਸੁੱਚ ਦਾ ਪਹਿਰਾ ਵਰਤਦਾ ਹੈ
ਸਤਿਗੁਰ ਹਰ ਹਰ ਨਾਮ ਨਾ ਕਹਿ
ਜਿਹੜੇ ਨਾਮ ਨਹੀਂ ਜਪਦੇ ਜਿਹੜੇ ਗੁਰੂ ਦੀ ਸੇਵਾ ਨਹੀਂ ਕਰਦੇ ਉਹਨਾਂ ਦੇ ਘਰੋਂ ਜਾ ਕੇ ਮੈਂ ਅੰਨ ਖਾਨਾ ਖਾਲਸਾ ਜੀ ਇੱਥੇ ਸੰਕੇਤ ਹੈ ਜਿਹੜੇ ਗੁਰੂ ਸੇਵਾ ਤੋਂ ਨਾਮ ਸਿਮਰਨ ਤੋਂ ਵੀ ਹੋਣੇ ਨੇ ਜਿੱਥੇ ਝੂਠ ਝੂਠ ਦਾ ਪਹਿਰਾ ਹੁੰਦਾ ਉੱਥੇ ਦੈਂਤਾਂ ਦਾ ਵਾਸਾ ਹੁੰਦਾ ਹੈ ਉੱਥੇ ਹੀ ਆ ਭੂਤ ਪ੍ਰੇਤ ਉੱਥੇ ਹੀ ਆ ਕੇ ਵਸਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੁੱਚ ਸੱਚ ਦਾ ਪਹਿਰਾ ਨਹੀਂ ਹੁੰਦਾ ਜਿਹੜੇ ਸੇਵਾ ਸਿਮਰਨ ਤੋਂ ਵੀ ਹੋਣੇ ਨੇ ਭਜਨ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਉਹਨਾਂ ਦੇ ਘਰਾਂ ਚ ਬਰਕਤਾਂ ਨਹੀਂ ਹੁੰਦੀਆਂ ਉਹਨਾਂ ਦੇ ਘਰਾਂ ਵਿੱਚ ਇਸੇ ਕਰਕੇ ਬਰਕਤ ਨਹੀਂ ਹੁੰਦੀ ਕਿਉਂਕਿ ਆ ਭੂਤ ਪ੍ਰੇਤ ਜਾ ਕੇ ਆਪਣਾ ਹਿੱਸਾ ਵੜਾ ਲੈਂਦੇ ਨੇ ਦੱਸ ਰਿਹਾ ਉਹ ਦਿਓ ਕਹਿੰਦਾ ਮਹਾਰਾਜ ਜਿੱਥੇ ਸੇਵਾ ਨਹੀਂ ਹੁੰਦੀ ਜਿੱਥੇ ਸਤਿਗੁਰਾਂ ਦੀ ਸੇਵਾ ਨਹੀਂ ਹੁੰਦੀ, ਜਿੱਥੇ ਸਿਮਰਨ ਨਹੀਂ ਹੁੰਦਾ, ਜਿੱਥੇ ਅਸੁੱਚ ਹੁੰਦੀ ਹੈ।
ਜੈ ਕਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਏ, ਤੇ ਕਰ ਮਰਟ ਸਾਰ ਕੇ ਭੂਤ ਬਸੈ ਤੇ ਸਮਾਏ।
ਆਹਾ, ਜਿਸ ਘਰ ਵਿਚ ਸਾਧੂ ਦੀ ਸੇਵਾ ਨਹੀਂ ਹੁੰਦੀ, ਜਿੱਥੇ ਹਰੀ ਦੀ ਪੂਜਾ ਨਹੀਂ ਹੁੰਦੀ, ਉਹ ਘਰ ਸ਼ਮਸ਼ਾਨ ਭੂਮੀਆਂ ਦੇ ਤੁਲ ਨੇ, ਔਰ ਉਹਨਾਂ ਘਰਾਂ ਦੇ ਵਿੱਚ ਵਸਣ ਵਾਲੇ ਭੂਤ ਪ੍ਰੇਤ ਹੁੰਦੇ ਨੇ, ਉਹਨਾਂ ਘਰਾਂ ਦੇ ਵਿੱਚ ਭੂਤ ਤੇ ਪ੍ਰੇਤ ਵਸਦੇ ਹਨ।
ਹਰ ਨਾਮ ਨਾ ਕਹਿ ਤਿੰਨ ਤੇ ਛੀਨ ਖਾਤੇ ਹਮ ਲੈ।
ਮਹਾਰਾਜ, ਜਿਹੜੇ ਨਾਮ ਨਹੀਂ ਜਪਦੇ ਉਹਨਾਂ ਕੋਲੋਂ ਖੋਹ ਕੇ ਅਸੀਂ ਖਾਂਦੇ ਹਾਂ, ਉਹਨਾਂ ਦੇ ਕੋਲੋਂ ਖੋਹ ਕੇ ਅਸੀਂ ਖਾ ਲੈਂਦੇ ਹਾਂ।
ਅੱਜ ਪ੍ਰਾਤੀ ਮੋਏ ਨਿਕਾਰੋ।
ਮਹਾਰਾਜ, ਅੱਜ ਮੈਂ ਅਜੇ ਖਾਣ ਜਾਣਾ ਸੀ, ਅੱਜ ਸਵੇਰੇ ਸਵੇਰੇ ਹੀ ਤੁਸੀਂ ਆ ਗਏ ਹੋ ਤੇ ਸਵੇਰੇ ਸਵੇਰੇ ਹੀ ਮੈਨੂੰ ਇੱਥੋਂ ਕੱਢ ਦੇਣ ਲੱਗੇ ਹੋ।
ਮੈਂ ਕਿਤ ਤੇ ਕਰ ਲੀਨ ਆਰੋ।
ਮਹਾਰਾਜ, ਮੈਂ ਹਾਲੇ ਕਿਤੋਂ ਕੋਈ ਆਹਾਰ ਨਹੀਂ ਕੀਤਾ, ਭੋਜਨ ਨਹੀਂ ਕੀਤਾ।
ਛੇ ਮੁੱਕ ਕਹਿਓ ਅਬੈ ਤੂੰ ਜਾਓ।
ਮਹਾਰਾਜ ਜੀ ਕਹਿੰਦੇ ਬਈ ਹੁਣ ਤਾਂ ਤੈਨੂੰ ਜਾਣਾ ਹੀ ਪੈਣਾ, ਹੁਣ ਤਾਂ ਇੱਥੋਂ ਚਲਾ ਜਾ।
ਐ ਮਸੂਰਪੁਰ ਤੁਮਰੇ ਲਾਓ।
ਤੇਰੇ ਰਸਤੇ ਵਿੱਚ ਇੱਕ ਨਗਰ ਆਵੇਗਾ ਮਸੂਰ, ਮਸੂਰਪੁਰ ਨਾਮ ਦਾ ਇੱਕ ਨਗਰ ਆਵੇਗਾ।
ਹਾਂ, ਦੁਪਹਿਰਾ ਕਰ ਵਿਸਰਾਮ।
ਉੱਥੇ ਜਾ ਕੇ ਤੂੰ ਦੁਪਹਿਰਾ ਕਰੀ, ਉੱਥੇ ਜਾ ਕੇ ਤੂੰ ਵਿਸ਼ਰਾਮ ਕਰੀ।
ਸੰਧਿਆ ਕੋ ਸਰਹੰਦ ਕਰ ਦਮੋ।
ਤੇ ਉੱਥੋਂ ਜਾ ਕੇ ਛਕ ਲਈ ਜੋ ਛਕਣਾ, ਤੇ ਅੱਜ ਸ਼ਾਮ ਹੁੰਦਿਆਂ ਤੱਕ, ਸੰਧਿਆ ਹੁੰਦਿਆਂ ਤੱਕ ਸਰਹੰਦ ਪਹੁੰਚ ਜਾਵੀ, ਸਰਹੰਦ ਜਾ ਕੇ ਨਿਵਾਸ ਕਰੀ।
ਸੁਣ ਤੂੰ ਹੁਕਮ ਕੋ ਕੀਨ ਪਿਆਨਾ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਇਹ ਦਿਓ ਨੇ ਉਸੇ ਵੇਲੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਸਤਿਗੁਰਾਂ ਦਾ ਭੈ ਮੰਨ ਕੇ, ਡਰ ਮੰਨ ਕੇ ਇਸ ਜਗ੍ਹਾ ਨੂੰ ਛੱਡ ਕੇ ਚੱਲ ਪਿਆ।
ਕਰ ਬੰਦਨ ਨਿਜ ਹਿਤ ਕੋ ਮਾਨਾ।
ਔਰ ਮਹਾਰਾਜ ਜੀ ਨੂੰ ਵੰਦਨਾ ਕਰਕੇ ਆਪਣਾ ਹਿੱਤ ਮੰਨਿਆ ਕਿ ਸਤਿਗੁਰੂ ਜੀ ਮੇਰੇ ਭਲੇ ਦੀ ਗੱਲ ਕਹਿ ਰਹੇ ਨੇ, ਮੇਰੇ ਹਿੱਤ ਦੀ ਗੱਲ ਕਹਿ ਰਹੇ ਨੇ।
ਸ਼੍ਰੀ ਪ੍ਰਭ ਕੀਨ ਤਿਸੀ ਤਲ ਡੇਰਾ।
ਸਤਿਗੁਰੂ ਜੀ ਨੇ ਉਸੇ ਜਗ੍ਹਾ ਤੇ ਫਿਰ ਡੇਰਾ ਕੀਤਾ, ਕਿਲੇ ਦੇ ਅੰਦਰ ਹੀ ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਨੇ ਆਪਣਾ ਆਸਣ ਲਾਇਆ।
ਕਿਸਮਤ ਲੋਕ ਸੁਣਤ ਜਿਨ ਏਰਾ।
ਜਿਹਨੇ ਜਿਹਨੇ ਵੀ ਵੇਖਿਆ, ਜਿਸ ਜਿਸ ਨੇ ਵੀ ਸੁਣਿਆ, ਸਭ ਹੈਰਾਨ ਹੋਏ, ਸਭ ਦੀ ਬੁੱਧੀ ਅਚਰਜ ਹੋ ਗਈ, ਹੈਰਾਨ ਹੋ ਗਈ।
ਮਹਾਰਾਜ ਕੀ ਸਤਤ ਸੁਨਾ ਮੈਂ, ਇਨਕੇ ਕਾਜ ਇਹਨੂੰ ਬਣ ਆਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਸਤਤੀ ਸੁਣਾਉਂਦੇ ਨੇ ਸਾਰੇ, ਔਰ ਕਹਿੰਦੇ ਨੇ ਇਹਨਾਂ ਦੀ ਉਪਮਾ ਇਹਨਾਂ ਨੂੰ ਹੀ ਬਣ ਆਉਂਦੀ ਹੈ। ਗਰੀਬਨ ਬਾਗ ਸੱਚੀ ਪਾਤਸ਼ਾਹ ਜੀ ਦੀ ਉਪਮਾ ਸਤਿਗੁਰਾਂ ਨੂੰ ਹੀ ਬਣ ਆਉਂਦੀ ਹੈ। ਐਸਾ ਕਾਰਜ ਕੇਵਲ ਗੁਰੂ ਕਲਗੀਧਰ ਪਾਤਸ਼ਾਹ ਹੀ ਕਰ ਸਕਦੇ ਨੇ। ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਪਾਵਨ ਕਥਾ ਤੋਂ ਸੰਕੇਤ ਮਿਲਦਾ ਹੈ ਕਿ ਭਾਈ, ਜਿਹੜੇ ਨਾਮ ਵਿਹੂਣੇ ਆਦਮੀ ਨੇ ਉਹਨਾਂ ਦੇ ਘਰਾਂ ਵਿੱਚ ਭੂਤਾਂ ਪ੍ਰੇਤਾਂ ਦਾ ਵਾਸਾ ਹੁੰਦਾ ਹੈ। ਜਿੱਥੇ ਨਾਮ ਦੀ ਸਿਮਰਨ ਦੀ ਕਮਾਈ ਹੁੰਦੀ ਹੈ, ਜਿੱਥੇ ਸਤਿਗੁਰਾਂ ਦਾ ਜਾਪ ਹੁੰਦਾ ਹੈ, ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ, ਉੱਥੇ ਨਹੀਂ ਇਹ ਆ ਸਕਦੇ। ਇਹ ਸੰਕੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਕਥਾ ਵਿੱਚੋਂ ਸਾਨੂੰ ਸਾਰਿਆਂ ਨੂੰ ਮਿਲਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ, ਗੁਰਦੇਵ ਦੇ ਪਾਵਨ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਸਤਿਗੁਰਾਂ ਦਾ ਇਤਿਹਾਸ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।